ਸਤਨਾਮ ਵਾਹਿਗੁਰੂ ਸਾਹਿਬ ਜੀਓ। ਰੱਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ, ਮਾਨ ਕਰੂੰ ਤੁਧੇ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਗਉੜੀ ਪੂਰਬੀ ਮਹਿਲਾ ਚੌਥਾ। ਗਉੜੀ ਪੂਰਬੀ ਮਹਿਲਾ ਚੌਥਾ। ਹਰ ਹਰ ਅਰਥ ਸਰੀਰ ਹਮ ਵਿਚਿਆ, ਪੂਰੇ ਗੁਰ ਕੈ ਅਗੇ। ਸਤਿਗੁਰ ਦਾਤੈ ਨਾਮ ਦਿਡਾਇਆ, ਮੁਖ ਮਸਤਕ ਭਾਗ ਸੁਭਾਗੇ। ਰਾਮ ਗੁਰਮਤ ਹਰ ਲਿਵ ਲਾਗੇ, ਰਹਾਉ ਘਟ ਘਟ ਰਮਈਆ, ਰਮਤ ਰਾਮ ਰਾਏ। ਗੁਰ ਸ਼ਬਦ ਗੁਰੂ ਲਿਵ ਲਾਗੇ, ਹਉ ਮਨ ਤਨ ਦੇਵੋ ਕਾਟ ਗੁਰੂ ਕੋ। ਮੇਰਾ ਭ੍ਰਮ ਭਉ ਗੁਰਬਚਨੀ ਭਾਗੇ, ਅੰਧਿਆਰੈ ਦੀਪਕ ਆਨ ਜਲਾਏ। ਗੁਰ ਗਿਆਨ ਗੁਰੂ ਲਿਵ ਲਾਗੇ, ਅਗਿਆਨ ਅੰਧੀਰਾ ਬਿਨਸ ਬਿਨਾਸਿਓ। ਘਰ ਵਸਤ ਲਹੀ ਮਨ ਜਾਗੇ, ਸਾਕਤ ਬਦਕ ਮਾਇਆ ਧਾਰੀ, ਤਿਨ ਜਮ ਜੋਹਨ ਲਾਗੇ। ਹੁਣ ਸਤਿਗੁਰ ਆਗੈ ਸੀਸ ਨਾ ਵੇਚਿਓ, ਉਹ ਆਵੈ ਜਾਏ ਅਪਾਗੇ। ਹਮਰਾ ਬਿਨੋ ਸੁਨੋ ਪ੍ਰਭ ਠਾਕੁਰ, ਹਮ ਸ਼ਰਨ ਪ੍ਰਭੂ ਹਰ ਮੰਗੇ। ਜਨ ਨਾਨਕ ਕੀ ਲਜ, ਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਆਗੈ। ਜਨ ਨਾਨਕ ਕੀ ਲਜ, ਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗੇ ਹਾਂ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਗੋਦ ਵਿੱਚ ਬਿਠਾ ਕੇ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਦਾ ਉਦਘਾਟਨ ਸਮਾਰੋਹ ਹੋਣ ਦੇ ਕਾਰਨ ਆਪਾਂ ਇਹਨਾਂ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਵਿਚਾਰਾਂ ਹੀ ਸਾਂਝੀਆਂ ਕਰਨੀਆਂ ਨੇ। ਕੱਲ ਬੇਨਤੀ ਕੀਤੀ ਸੀ, ਗੁਰਦੁਆਰਾ ਸਾਹਿਬ ਕਿਉਂ ਬਣਾਇਆ ਗੁਰੂ ਨੇ, ਇੰਨੇ ਧਾਰਮਿਕ ਅਸਥਾਨ ਸਨ, ਕੀ ਲੋੜ ਪਈ ਸੀ। ਉਹ ਬੇਨਤੀ ਕੀਤੀ ਸੀ ਵੀ ਜੇ ਸੱਚਾ ਸੋਹਿਲਾ ਗਾਉਣਾ ਹੈ ਤਾਂ ਤੈਨੂੰ ਘਰ ਵੀ ਸੱਚ ਦਾ ਬਣਾਉਣਾ ਪੈਣਾ, ਝੂਠ ਦੇ ਘਰ ਵਾਲਿਆਂ ਨੇ ਤੈਨੂੰ ਸੱਚ ਦਾ ਸੋਹਿਲਾ ਗਾਉਣ ਨਹੀਂ ਦੇਣਾ। ਅੱਜ ਉਸ ਤੋਂ ਅਗਲੀ ਵਿਚਾਰ ਸਾਂਝੀ ਕਰਨ ਲੱਗਾ। ਗੁਰੂ ਘਰ ਵਿੱਚ ਸਭ ਤੋਂ ਮਹਾਨ ਦਾਤ ਹੈ ਗੁਰੂ ਦੀ ਮਤ ਨੂੰ ਧਾਰਨ ਕਰਨਾ। ਵੈਸੇ ਵੀ ਆਪਾਂ ਆਮ ਕਰਕੇ ਦੇਖਦੇ ਹਾਂ ਜਿਹਦਾ ਵੀ ਘਰ ਹੋਵੇ, ਜਿਹਦਾ ਵੀ ਦਫਤਰ ਹੋਵੇ, ਜਿਹਦੀ ਵੀ ਫੈਕਟਰੀ ਹੋਵੇ, ਕੋਈ ਇਹ ਵੀ ਸੀ ਲਾ ਲਓ, ਹਮੇਸ਼ਾ ਅਸੂਲ ਉਹਦੇ ਬਣਾਏ ਹੋਏ ਚੱਲਦੇ ਨੇ। ਮੈਂ ਕਿਸੇ ਦੇ ਘਰ ਰਵਾਂ, ਮੈਂ ਆਪਣੀ ਮਰਜ਼ੀ ਦੇ ਬਣਾਏ ਅਸੂਲ ਨਹੀਂ ਚੱਲ ਸਕਦਾ, ਮੈਨੂੰ ਉਹਦੇ ਮੁਤਾਬਕ ਤੁਰਨਾ ਪਏਗਾ। ਮੈਂ ਕਿਸੇ ਕੋਲ ਨੌਕਰੀ ਕਰਦਾ ਤਾਂ ਅਸੂਲ ਮੇਰੇ ਨਹੀਂ ਹੋਣਗੇ, ਉਸ ਮਾਲਕ ਦੇ ਹੋਣਗੇ। ਗੁਰਬਾਣੀ ਸਾਨੂੰ ਰੋਜ਼ ਇਸ ਤਰ੍ਹਾਂ ਦੀ ਵਿਚਾਰ ਸਮਝਾਉਂਦੀ ਹੈ, ਚਾਕਰ ਲੱਗੇ ਚਾਕਰੀ, ਚੱਲੇ ਖਸਮੇ ਭਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਭੀ ਤੂੰ ਨਾ ਖਾਏ। ਆਪਣੀ ਤਨਖਾਹ ਤੋਂ ਵੀ ਵੱਧ ਉਹ ਦਾਤਾਂ ਲੈ ਸਕਦਾ ਗੁਰੂ ਕੋਲੋਂ, ਜੇ ਉਹ ਉਹਦੇ ਹੁਕਮ ਵਿੱਚ ਚੱਲੇ। ਅਗਲੀ ਗੱਲ, ਸਤਿਗੁਰੂ ਜੀ ਦੀ ਬਾਣੀ ਵਿੱਚ ਇਹ ਬਚਨ ਗਾਹੇ ਬਗਾਹੇ ਬਹੁਤ ਵਾਰੀ ਆਪਾਂ ਪੜ੍ਹਦੇ ਹਾਂ, ਜਿਤਨੀ ਵੀ ਕੁਦਰਤ ਹੈ ਉਹ ਸਾਰੀ ਰੱਬੀ ਰਜ਼ਾ ਵਿੱਚ ਤੁਰਦੀ ਹੈ। ਕਦੇ ਕਿਸੇ ਬੂਟੇ ਨੇ ਇਤਰਾਜ਼ ਨਹੀਂ ਕੀਤਾ ਭਈ ਮੇਰੇ ਕੋਲ ਫੁੱਲ ਥੋੜੇ ਕਿਉਂ ਨੇ, ਮੇਰੇ ਨਾਲ ਦੇ ਗੁਆਂਢੀ ਕੋਲ ਜ਼ਿਆਦਾ ਫੁੱਲ ਕਿਉਂ ਨੇ। ਨਹੀਂ, ਉਹ ਰੱਬੀ ਰਜ਼ਾ ਵਿੱਚ ਤੁਰਦਾ। ਪਸ਼ੂ ਨੇ, ਪੰਛੀ ਨੇ, ਤੁਸੀਂ ਮੈਨੂੰ ਕਿਵੇਂ ਦਾ ਬਣਾਇਆ, ਉਹ ਮੇਰੀ ਰਜ਼ਾ ਵਿੱਚ ਰਾਜੀ ਨੇ। ਸਤਿਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਇੱਕ ਪਾਸੇ ਸ਼ਬਦ ਅਸੀਂ ਵਰਤਦੇ ਹਾਂ ਗੁਰਦੁਆਰਾ, ਗੁਰਦੁਆਰਾ ਸਾਹਿਬ ਕਹਿ ਲਈਏ, ਇਹਦਾ ਅਰਥ ਕੀ ਹੋਇਆ ਵੀ ਇਹ ਗੁਰੂ ਦਾ ਘਰ ਹੈ। ਦੋ ਸ਼ਬਦ ਨੇ ਵੱਖੋ ਵੱਖਰੇ, ਅੱਗੇ ਜਾ ਕੇ ਇਕੱਲੇ ਇਕੱਲੇ ਕਰਾਂਗੇ ਆਪਾਂ। ਹੁਣ ਇਹ ਘਰ ਤਾਂ ਗੁਰੂ ਦਾ ਹੈ, ਤੇ ਗੁਰੂ ਦੇ ਘਰ ਵਿੱਚ ਮੱਤ ਕਿਹਦੀ ਚੱਲਣੀ ਚਾਹੀਦੀ ਹੈ? ਸੁਭਾਵਿਕ ਜਵਾਬ ਹੋਏਗਾ ਸਾਡਾ ਵੀ ਗੁਰੂ ਦੀ। ਗੁਰਦੁਆਰੇ ਵਿੱਚ ਮੱਤ ਕਿਹਦੀ ਚੱਲੇ? ਜਿਹਦਾ ਘਰ ਹੈ। ਇੱਕ ਸ਼ਬਦ ਮੈਂ ਕਹਿਣ ਲੱਗਾ, ਸਾਰੇ ਸ਼ਬਦ ਨੂੰ ਧਿਆਨ ਨਾਲ ਪੜਿਓ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ। ਹੁਣ ਘਰ ਕਿਸੇ ਦਾ ਹੋਵੇ, ਪਤਾ ਮੈਂ ਆਪਣਾ ਦੇਈ ਜਾਵਾਂ ਵੀ ਤੁਸੀਂ ਕਿੱਥੇ ਰਹਿੰਦੇ ਹੋ, ਮੈਂ ਫਲਾਣੀ ਜਗ੍ਹਾ ਤੇ ਰਹਿੰਦੇ ਹੋ, ਮੇਰਾ ਘਰ ਹੈ, ਧੋਖਾ ਹੀ ਖਾਵਾਂਗਾ ਨਾ ਇੱਕ ਦਿਨ ਤਾਂ। ਮੈਂ ਤਾਂ ਮਹਿਮਾਨ ਆਇਆ, ਘਰ ਕਿਸੇ ਦਾ? ਗੁਰੂ ਜੀ ਕਹਿੰਦੇ ਘਰ ਤਾਂ ਗੁਰੂ ਦਾ ਹੈ, ਇਹ ਨਾ ਸੋਚ ਵੀ ਇੱਥੇ ਚਾਰ ਦਿਨ ਬੰਦਾ ਰਹਿਣ ਆਇਆ ਤੇ ਮੇਰੀ ਨਾ ਨੇਮ ਪਲੇਟ ਲੱਗ ਜਾਏ, ਮੇਰੀ ਗੱਲ ਹੋ ਜਾਏ, ਫਿਰ ਭੁੱਲ ਵਿੱਚ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ। ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵਿੱਚ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇੱਕ ਬਚਨ ਮੈਂ ਕਹਿਣ ਲੱਗਾ, ਦੇਖੋ ਸਾਨੂੰ ਆਪਣੀਆਂ ਕਮਜ਼ੋਰੀਆਂ ਵੀ ਨਾਲ ਨਾਲ ਦੇਖਣੀਆਂ ਪੈਣਗੀਆਂ। ਅਸੀਂ ਗੁਰੂ ਘਰ ਆਉਂਦੇ ਹਾਂ, ਬੜੇ ਅਦਬ ਸਤਿਕਾਰ ਨਾਲ ਕੜਾ ਪ੍ਰਸ਼ਾਦ ਲੈਣੇ, ਲੈਣਾ ਵੀ ਚਾਹੀਦਾ, ਬੜੇ ਅਦਬ ਨਾਲ ਲੰਗਰ ਛਕਦੇ, ਛਕਣਾ ਵੀ ਚਾਹੀਦਾ, ਮੈਂ ਵਿਰੋਧੀ ਨਹੀਂ ਇਸ ਗੱਲ ਦਾ। ਪਰ ਹੈਰਾਨੀ ਦੀ ਗੱਲ ਹੈ, ਗੁਰੂ ਜੀ ਪੁੱਛਦੇ ਨੇ, ਪੁੱਤ ਤੂੰ ਜਲ ਵੀ ਛਕ ਲਿਆ, ਤੂੰ ਪ੍ਰਸ਼ਾਦਾ ਵੀ ਛਕ ਲਿਆ, ਤੂੰ ਪ੍ਰਸ਼ਾਦਾ ਇੱਥੇ ਕੜਾ ਪ੍ਰਸ਼ਾਦ ਵੀ ਛਕ ਲਿਆ, ਸਭ ਕੁਝ ਲੈ ਕੇ ਚੱਲਿਆ, ਮੁਬਾਰਕ ਲੈ ਜਾ, ਪਰ ਜਾਂਦਾ ਹੋਏ ਝਾਤ ਮਾਰ ਤੇਰੇ ਕੋਲ ਮੱਤ ਲੈ ਚੱਲਿਆ, ਅਕਲ ਲੈ ਕੇ ਚੱਲਿਆ। ਸਭ ਤੋਂ ਕੀਮਤੀ ਦਾਤ ਤਾਂ ਗੁਰੂ ਦੀ ਅਕਲ ਸੀ, ਸਭ ਤੋਂ ਕੀਮਤੀ ਦਾਤ ਤਾਂ ਗੁਰੂ ਦੀ ਮੱਤ ਸੀ, ਤੇ ਗੁਰੂ ਦੀ ਮੱਤ ਤੂੰ ਲੈ ਕੇ ਨਹੀਂ ਚੱਲਿਆ। ਗੁਰਦੁਆਰਾ ਹੋਵੇ ਉੱਥੇ ਗੁਰਮਤ ਹੋਵੇ, ਗੁਰਦੁਆਰਾ ਹੋਵੇ ਉੱਥੇ ਮਨਮਤ ਨਾ ਹੋਵੇ, ਇਹ ਬਹੁਤ ਪਹਿਰਾ ਦੇਣ ਵਾਲੀ ਲੋੜ ਹੈ। ਤੂੰ ਗੁਰਮਤ ਦੇ ਅਸੂਲਾਂ ਦਾ ਧਾਰਨੀ ਹੋ, ਕਿਉਂਕਿ ਗੁਰੂ ਦੇ ਘਰ ਵਿੱਚ ਤਾਂ ਗੁਰੂ ਦੀ ਮੱਤ ਦੀ ਗੱਲ ਹੋਣੀ। ਇੱਕ ਬੇਨਤੀ ਹੋਰ ਕਰਾਂ, थोड़ा जा ध्यान ना समझो। जे आपां गुरबाणी दे पिछोकड़ विच जाइए तां 1170 सन विच भगत जय देव दा जन्म है। ਇਹ ਨੇੜੇ ਤੇੜੇ ਨੇ 1173 ਵਿੱਚ ਸ਼ੇਖ ਫਰੀਦ ਦਾ ਜਨਮ ਹੈ। ਹੁਣ ਤੁਸੀਂ ਉਦੋਂ ਤੋਂ ਲਾ ਲਓ ਗੁਰਬਾਣੀ ਦੀ ਉਮਰ ਕਿੱਡੀ ਲੰਮੀ, ਬਾਣੀ ਦੀ ਉਮਰ ਕਿੱਡੀ ਲੰਮੀ ਤੇ ਬਾਣੀ ਦੀ ਉਮਰ ਕਿੱਡੀ ਲੰਮੀ ਹੈ। 1699 ਚ ਬਾਣਾ ਦਿੱਤਾ ਹੈ, 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋ ਕੇ ਚੁਲਾ ਛੱਡ ਗਏ। ਹੁਣ ਬਾਣੇ ਦੀ ਉਮਰ ਤਾਂ ਸਿਰਫ 9.25 ਸਾਲ ਹੈ, ਬਾਣੀ ਦੀ ਉਮਰ ਸਦੀਆਂ ਪੁਰਾਣੀ ਹੈ। ਅੱਜ ਦਾ ਸਿੱਖ ਸਿਰਫ ਬਾਣੇ ਨੂੰ ਸਿੱਖੀ ਸਮਝਣ ਲੱਗ ਪਿਆ, ਇਤਨੀ ਲਮੇਰੀ ਸਿੱਖਿਆ ਗੁਰੂ ਦੀ ਉਹਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ। ਸੱਜਣਾ ਜੀ, ਅੰਦਰ ਗੁਰਮਤ ਨਾ ਹੋਈ ਤੇ ਬਾਣਾ ਪਾ ਕੇ ਮਨਮਤ ਕਮਾਏਗਾ ਤਾਂ ਬਹੁਤਾ ਵੱਡਾ ਨੁਕਸਾਨ ਹੈ, ਇਹ ਤਾਂ ਬਹੁਤਾ ਵੱਡਾ ਨੁਕਸਾਨ ਕਰੇਗਾ। ਕਿਉਂਕਿ ਲੋਕ ਤੇਰੇ ਬਾਣੇ ਤੋਂ ਪ੍ਰਭਾਵਿਤ ਹੋ ਕੇ ਤੇਰੇ ਵੱਲ ਆਉਣਗੇ, ਉਹਨਾਂ ਦੇ ਕੰਨਾਂ ਵਿੱਚ ਪਏ ਹੋਏ ਬੋਲ ਉਹ ਸਮਝ ਲੱਗਣਗੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਲੋਕ ਤੇਰੇ ਕੋਲ ਆਉਣਗੇ ਪਰ ਨਿਰਾਸ਼ ਹੋਣਗੇ, ਕਿਉਂਕਿ ਤੇਰੇ ਅੰਦਰ ਤਾਂ ਗੁਰੂ ਦਾ ਨਿਵਾਸ ਹੈ ਹੀ ਨਹੀਂ। ਦੋ ਚੀਜ਼ਾਂ ਕਿੱਡੀਆਂ ਨੇੜੇ ਤੇ ਰਿਸ਼ਤਾ ਰੱਖਦੀਆਂ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਰੂਪ ਦੀ ਗੱਲ ਹੈ, ਇਹ ਬਾਹਰੀ ਪਹਿਰਾਵੇ ਦੀ ਗੱਲ ਹੈ। ਮੁਬਾਰਕ ਪਹਿਰਾਵਾ ਹੋਵੇ, ਮੈਂ ਪਹਿਰਾਵੇ ਦਾ ਵਿਰੋਧੀ ਨਹੀਂ, ਵਾਰ ਵਾਰ ਬੇਨਤੀ ਕਰਾਂ, ਪਰ ਜਿਹੋ ਜਿਹਾ ਪਹਿਰਾਵਾ ਹੈ ਉਹ ਜਿਹਾ ਤੇਰੇ ਅੰਦਰ ਵੀ ਹੋਵੇ, ਤੇਰੇ ਅੰਤਰ ਆਤਮੇ ਵੀ ਹੋਵੇ। ਖਾਲਸੇ ਮੈਂ ਹਾਂ ਕਰੋ ਨਿਵਾਸ, ਇਹ ਖਾਸ ਰੂਪ ਮੇਰਾ ਤਾਂ ਹੈ ਜੇ ਇਹਦੇ ਅੰਦਰ ਵਸਿਆ ਗੁਰੂ ਹੋਇਆ। ਜੇ ਇਹਦੇ ਅੰਦਰ ਵਸਿਆ ਗੁਰੂ ਨਾ ਹੋਇਆ ਫਿਰ ਬਾਹਰੀ ਤੌਰ ਤੇ ਹੋ ਸਕਦਾ ਹੈ ਬਾਣਾ ਗੁਰੂ ਦਾ ਹੋਵੇ ਪਰ ਹਮਨ ਕਰ ਰਿਹਾ ਹੋਵੇ, ਬਾਣਾ ਗੁਰੂ ਦਾ ਹੋਵੇ ਪਰ ਕਿਸੇ ਦੇਵੀ ਦੇਵਤੇ ਦੀ ਇਬਾਦਤ ਕਰ ਰਿਹਾ ਹੋਵੇ, ਬਾਣਾ ਗੁਰੂ ਦਾ ਹੋਵੇ ਪਰ ਮੱਥਾ ਕਬਰਾਂ ਨੂੰ ਟੇਕ ਰਿਹਾ ਹੋਵੇ, ਬਾਣਾ ਗੁਰੂ ਦਾ ਹੋਵੇ ਪਰ ਕਿਸੇ ਦੇਹ ਧਾਰੀਆਂ ਕੋਲ ਬੈਠਾ ਹੋਵੇ, ਬਾਣਾ ਗੁਰੂ ਦਾ ਹੋਵੇ ਪਰ ਫੋਟੋਆਂ ਨੂੰ ਚੌੜ ਕਰ ਰਿਹਾ ਹੋਵੇ। ਤੇਰੇ ਕੋਲ ਗੁਰਮਤ ਹੋਣੀ ਚਾਹੀਦੀ ਹੈ, ਗੁਰੂ ਮੇਰਾ ਕੀ ਕਹਿੰਦਾ। ਇੱਕ ਬੇਨਤੀ ਕਰਾਂ, ਬਹੁਤ ਧਿਆਨ ਨਾਲ ਸੁਣੇ ਸ਼ਬਦ ਨੂੰ। ਹਜ਼ੂਰ ਜੀ ਆਖਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਉਹ ਮੇਰੇ ਗੁਰਸਿੱਖ ਵੀਰਾ, ਉਹ ਮੇਰੇ ਪਿਆਰੇ ਮਿੱਤਰਾ, ਤੂੰ ਗੁਰੂ ਦੇ ਦੱਸੇ ਰਾਹ ਤੇ ਤੁਰੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਮੈਨੂੰ ਲੱਗਦਾ ਨੀ ਵੀ ਇਹ ਪੰਗਤੀਆਂ ਦੇ ਅਰਥ ਕਿਸੇ ਨੂੰ ਵੀ ਨਾ ਆਉਂਦੇ ਹੋਣ, ਹਰ ਸਾਦੀ ਤੋਂ ਸਾਦੀ ਸੋਚ ਵਾਲੇ ਨੂੰ ਅਰਥ ਸਮਝ ਲੱਗਦੇ ਨੇ। ਜੋ ਗੁਰ ਕਹੇ ਸੋਈ ਭਲ, ਭਲ ਦਾ ਮਤਲਬ ਹੁੰਦਾ ਭਲਾ, ਸੋਈ ਭਲ ਮਾਨੋ। ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਭਲੀ ਕਰਕੇ ਮੰਨ ਲੈ। ਪਰ ਆਪਾਂ ਗੁਰੂ ਤੇ ਤਾਂ ਸ਼ੱਕ ਕਰ ਲੈਂਦੇ ਹਾਂ, ਦੂਜਿਆਂ ਤੇ ਨਹੀਂ। ਸਤਿਗੁਰੂ ਨੇ ਕਿੱਡੀ ਪਿਆਰੀ ਦਾਤ ਬਖਸ਼ਿਸ਼ ਕੀਤੀ ਹੈ, ਕਹਿੰਦੇ ਪੁੱਤ ਤੈਨੂੰ ਰਾਹ ਗੁਰੂ ਨੇ ਦੱਸਣਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਤੈਨੂੰ ਸਮਝ ਨਹੀਂ ਆਉਣੀ। ਜੇ 100 ਚੰਦਾ ਉਗਵੇ, ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਦੀ ਮੱਤ ਲੈ ਕੇ ਤੁਰ ਕੇ ਦੇਖ, ਤੇਰੀ ਜ਼ਿੰਦਗੀ ਦੇ ਠੇਡੇ ਮੁੱਕ ਜਾਣਗੇ। ਗੁਰੂ ਦੀ ਮੱਤ ਲੈ ਕੇ ਤੁਰ ਕੇ ਦੇਖ, ਤੈਨੂੰ ਰੱਬੀ ਨੇੜਤਾ ਬਣ ਜਾਏਗੀ। ਬਦਕਿਸਮਤੀ ਹੈ, ਜਿਨ੍ਹਾਂ ਨੇ ਗੁਰਮਤ ਸਮਝਾਉਣੀ ਸੀ ਉਹ ਖੁਦ ਹੀ ਮਨਮਤ ਦੇ ਰਾਹ ਤੁਰ ਪਏ। ਖੁਦ ਹੀ ਮਨਮਤ ਦੇ ਰਾਹ ਤੁਰ ਪਏ। ਇੱਕ ਭਾਈ ਗੁਰਦਾਸ ਜੀ ਦਾ ਬੋਲ ਕਹਿਣ ਲੱਗਾ ਮੈਂ, ਉਹਨੂੰ ਬੜਾ ਧਿਆਨ ਦੇ ਕੇ ਸੁਣਿਆ। ਭਾਈ ਸਾਹਿਬ ਆਖਦੇ ਨੇ ਕਹਿੰਦੇ ਦੂਜਿਆਂ ਦੇ ਮੁਕਾਬਲੇ ਤੈਨੂੰ ਗੁਰਦੁਆਰਾ ਸਾਦਾ ਲੱਗਦਾ ਹੋਏਗਾ, ਕਿਉਂਕਿ ਗੁਰਦੁਆਰੇ ਚ ਕੋਈ ਇਵੇਂ ਨੀ ਨਾ ਜੀ ਆਇਆ ਕਹਿੰਦਾ। ਗੁਰਦੁਆਰਾ ਤਾਂ ਸਾਰਿਆਂ ਲਈ ਸਾਂਝਾ, ਇੱਥੇ ਅਕਬਰ ਬਾਦਸ਼ਾਹ ਆਵੇ ਉਹਦੇ ਲਈ ਕਲੀਨ ਨੀ ਵਿਛਦੇ, ਗਰੀਬ ਆਵੇ ਤਾਂ ਉਹਦੇ ਲਈ ਵੱਖਰਾ ਸਥਾਨ ਨੀ ਹੁੰਦਾ ਵੀ ਗਰੀਬ ਇੱਥੇ ਨੀ ਬੈਠ ਸਕਦਾ, ਇੱਥੇ ਤਾਂ ਸਾਰਿਆਂ ਲਈ ਇੱਕੋ ਜਿਹਾ। ਪਰ ਡੇਰਿਆਂ ਤੇ ਹੁੰਦਾ, ਡੇਰਿਆਂ ਤੇ ਹੁੰਦਾ, ਤੁਸੀਂ ਕਹਿ ਕੇ ਦੇਖੋ ਮੈਂ ਬਾਬਾ ਜੀ ਨੂੰ ਮਿਲਣਾ, ਫਿਰ ਵਕਤ ਹੋਰ ਹੈ। ਜੇ ਤੁਸੀਂ ਕਹੋ ਵੀ ਮੈਂ ਅਮੈਰੀਕਾ ਤੋਂ ਆਇਆ ਤੇ ਮੇਰੇ ਕੋਲ ਸਿਰਫ ਦੋ ਦਿਨ ਨੇ, ਮੇਰੀ ਫਲਾਈਟ ਹੈ, ਤੇ ਫਿਰ ਮਿਲਣ ਦਾ ਢੰਗ ਹੋਰ ਹੋ ਜਾਏਗਾ। ਗੁਰੂ ਘਰ ਵਿੱਚ ਨਹੀਂ ਹੈ, ਗੁਰੂ ਘਰ ਚ ਬਰਾਬਰਤਾ ਹੈ, ਇੱਥੇ ਕੋਈ ਅੰਤਰ ਨਹੀਂ ਹੈ। ਬੇਨਤੀ ਕਰਨ ਲੱਗਾ ਸਾ, ਗੁਰੂ ਜੀ ਨੇ ਕਿੱਡੀ ਵੱਡੀ ਸਾਡੇ ਤੇ ਰਹਿਮਤ ਬਖਸ਼ਿਸ਼ ਕੀਤੀ। ਕਹਿਣ ਲੱਗੇ ਭਾਈ ਗੁਰਦਾਸ ਜੀ ਦਾ ਬੋਲ ਕਹਿਣ ਲੱਗਾ ਸਾ, ਕਹਿੰਦੇ ਕਿਤੇ ਬਾਹਰੀ ਅਡੰਬਰ ਦੇਖ ਕੇ ਭੁੱਲ ਨਾ ਜਾਈ। ਮੈਨੂੰ ਪਤਾ ਪੁੱਤ ਤੂੰ ਬੜੀ ਜਲਦੀ ਠੋਕਰ ਖਾ ਲੈਣਾ, ਬਹੁਤ ਪਛਤਾਉਣਾ ਫਿਰ ਬਾਅਦ ਵਿੱਚ। ਜਿਨ੍ਹਾਂ ਨੂੰ ਮੱਥੇ ਟੇਕਦਾ ਸੀ ਜਦੋਂ ਜੇਲ੍ਹਾਂ ਚ ਬੈਠੇ ਹੁੰਦੇ ਨੇ ਨਾ, ਫਿਰ ਤੂੰ ਪਛਤਾਉਣਾ ਘਰੇ ਬੈਠਾ ਵੀ ਮੈਂ ਕਿਉਂ ਗਿਆ ਸੀ ਇਹਦੇ ਘਰ। ਪਰ ਮੈਂ ਤੈਨੂੰ ਪਹਿਲਾਂ ਸੁਚੇਤ ਕਰਨਾ ਚਾਹੁੰਦਾ, ਬਾਹਰੀ ਅਡੰਬਰ ਦੇਖ ਕੇ ਨਾ ਭੁੱਲ ਜਾਈ। ਤੈਨੂੰ ਗੁਰਦੁਆਰੇ ਵਿੱਚ ਉਸ ਤਰ੍ਹਾਂ ਦਾ ਅਡੰਬਰ ਨਹੀਂ ਮਿਲਣਾ, ਇੱਥੇ ਤਾਂ ਸਾਦਗੀ ਹੈ, ਸਿੰਪਲ ਹੈ, ਪਰ ਬਾਹਰ ਬਹੁਤ ਅਡੰਬਰ ਹੋਣਾ। ਹੁਣ ਮੈਂ ਭਾਈ ਗੁਰਦਾਸ ਜੀ ਦਾ ਬੋਲ ਕਹਿਣ ਲੱਗਾ ਹੈ, ਬਿਲਕੁਲ ਤਵੱਜੋ ਦੇ ਕੇ ਸਮਝ ਰਹੇ, ਇਹ ਉਹਨਾਂ ਦੀ ਖੂਬੀ ਹੈ। ਭਈ ਉਹ ਤਿੰਨ ਉਦਾਹਰਣਾਂ ਦਿੱਤੀਆਂ ਨੇ ਉਹਨਾਂ ਨੇ, ਫਿਰ ਚੌਥੀ ਗੱਲ ਸਮਝ ਆਈ ਹੈ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਕਿਸੇ ਬੰਦੇ ਕੋਲ ਬਹੁਤ ਘਰ ਹੋਣ, ਕਾਰੋਬਾਰ ਵੱਡਾ ਸਾਰਾ ਹੋਵੇ, ਸਭ ਕੁਝ ਹੋਵੇ, ਬਹੁਤ ਵੱਡਾ ਅਡੰਬਰ ਉਹਦੇ ਕੋਲ ਹੋਵੇ, ਪਰ ਉਹਦੇ ਮੁਕਾਬਲੇ ਵਿੱਚ ਇੱਕ ਦੂਜਾ ਬੰਦਾ ਖੜਾ ਸਾਦੇ ਜੇ ਕੱਪੜੇ ਪਾ ਕੇ, ਉਹਦੇ ਕੋਲ ਹੀਰਾ ਹੈ, ਉਹਦੇ ਕੋਲ ਹੀਰਾ ਹੈ। ਕਹਿੰਦੇ ਆਮ ਬੰਦਾ ਭੁਲੇਖਾ ਖਾ ਜਾਏਗਾ ਵੀ ਅਮੀਰ ਆਹ ਬੰਦਾ ਜਿਹਦੇ ਕੋਲ ਏਡਾ ਵੱਡਾ ਅਡੰਬਰ ਹੈ, ਪਰ ਕਹਿੰਦੇ ਤੇਰੀ ਸੋਚ ਛੋਟੀ ਹੈ ਮਨਾ, ਤਾਂ ਤੈਨੂੰ ਭੁਲੇਖਾ ਲੱਗਿਆ। ਅਸਲ ਅਮੀਰ ਉਹ ਹੈ ਜਿਹਦੇ ਕੋਲ ਹੀਰਾ ਹੈ, ਬਾਕੀ ਅਡੰਬਰ ਨਾਲੋਂ ਹੀਰੇ ਦੀ ਕੀਮਤ ਜ਼ਿਆਦਾ ਹੈ। ਇੱਕ ਉਦਾਹਰਣ, ਦੂਜੀ ਉਦਾਹਰਣ, ਜੈਸੇ ਬਰ ਬੰਦ ਹੈ ਹੁੰਡੀ ਲੱਗ ਤਨਾ ਭਾਰ ਕੱਛ, ਅੱਗੇ ਜਾਏ ਪਾਈਅਤ ਲੱਛਮੀ ਅਪਾਰ ਜੀ। ਇਹ ਵੀ ਉਦਾਹਰਣ ਸਮਝ ਲਈਏ, ਆਪਾਂ ਵਿਦੇਸ਼ਾਂ ਵਿੱਚ ਰਹਿੰਦੇ, ਚਲੋ ਇਹ ਗੱਲ ਸੌਖੀ ਸਮਝ ਲੱਗ ਸਕਦੀ ਹੈ। ਕੋਈ ਪ੍ਰਦੇਸ਼ੋਂ ਜਾਵੇ, ਉਹ ਵੱਡੇ ਵੱਡੇ ਬੈਗ ਭਰ ਕੇ, ਟੈਚੀ ਭਰ ਕੇ ਲੈ ਕੇ ਜਾਵੇ, ਦੋ ਗੱਡੀਆਂ ਲੈ ਕੇ ਜਾਵੇ, ਤੇ ਲੋਕਾਂ ਕਹਿਣਾ ਵੀ ਵਿਦੇਸ਼ ਤੋਂ ਆਇਆ, ਵੀ ਬੰਦਾ ਬਹੁਤ ਕੁਛ ਲੈ ਕੇ ਆਇਆ ਹੋਏਗਾ। ਉਹਦੇ ਮੁਕਾਬਲੇ ਵਿੱਚ ਇੱਕ ਬੰਦਾ ਗਿਆ, ਸਿਰਫ ਉਹਦੇ ਕੋਲ ਹੈਂਡ ਬੈਗ ਹੈ, ਉਹਨੂੰ ਪੁੱਛਿਆ ਵੀ ਤੂੰ ਕੀ ਲੈ ਕੇ ਆਇਆ, ਆਦੇ ਗੁਆਂਢੀਆਂ ਦਾ ਬੱਚਾ ਆਇਆ, ਕਿੰਨਾ ਕੁਛ ਲੈ ਕੇ ਆਇਆ, ਕਿੰਨੇ ਬੈਗ ਸੀ ਉਹਦੇ ਕੋਲ। ਉਹ ਕਹਿੰਦਾ ਮਾਫ ਕਰਨਾ, ਮੇਰੇ ਕੋਲ ਅਜਿਹਾ ਕੁਛ ਵੀ ਨਹੀਂ, ਮੇਰੇ ਕੋਲ ਤਾਂ ਇੱਕ ਪੇਪਰ ਹੈ। ਉਹਨੇ ਕੱਢ ਕੇ ਦਿਖਾਇਆ, ਉਹ ਹੁਣ ਲੱਖਾਂ ਡਾਲਰਾਂ ਦਾ ਇੱਕ ਬਣਾਇਆ ਹੋਇਆ ਚੈੱਕ ਸੀ। ਉਹ ਦੂਜੇ ਕਹਿਣ ਲੱਗੇ, ਕਮਲਿਆ ਇੰਨੇ ਸਾਲ ਲਾਏ ਸਿਰਫ ਆ ਇੱਕ ਪੇਪਰ, ਇਹ ਤਾਂ ਇੱਥੋਂ ਮਰਵਾ ਦਿੰਦੇ ਤੈਨੂੰ, ਇਹਦੇ ਪਿੱਛੇ ਇੰਨੇ ਸਾਲ ਲਾ ਕੇ ਆਇਆ। ਉਹ ਕਹਿੰਦਾ ਨਹੀਂ ਨਹੀਂ, ਤੁਸੀਂ ਮੇਰੇ ਨਾਲ ਬੈਂਕ ਚੱਲਿਓ, ਫਿਰ ਪਤਾ ਲੱਗੇਗਾ। ਉਹ ਜਦੋਂ ਬੈਂਕ ਗਿਆ ਤੇ ਦੇਖਿਆ ਵੀ ਬੰਦਾ ਮਿਲੀਅਨ ਡਾਲਰਾਂ ਦਾ ਮਾਲਕ ਹੈ। ਉਹ ਬੈਂਕ ਆਫਿਸਰ ਖੜਾ ਹੋ ਗਿਆ, ਉੱਠ ਕੇ ਕਹਿਣ ਲੱਗਿਆ ਤੂੰ ਏਡਾ ਅਮੀਰ। ਹੁਣ ਪਤਾ ਲੱਗਿਆ ਮਨਾ, ਟੈਚੀਆਂ ਵਾਲੇ ਅਮੀਰ ਨੇ, ਬੈਗਾਂ ਵਾਲੇ ਅਮੀਰ ਨੇ, ਜਾਂ ਚੈੱਕ ਵਾਲਾ ਅਮੀਰ ਹੈ। ਫਿਰ ਇੱਕ ਵਾਰੀ ਦੁਹਰਾ ਦਿਆਂ, ਕਿਸੇ ਬੰਦੇ ਕੋਲ ਬਹੁਤ ਅਡੰਬਰ ਹੈ, ਦੂਜੇ ਕੋਲ ਛੋਟਾ ਜਿਹਾ ਹੀਰਾ, ਇੱਕ ਬੰਦੇ ਕੋਲ ਬਹੁਤ ਕੁਝ ਹੈ, ਦੂਜੇ ਕੋਲ ਚੈੱਕ ਹੈ। ਦੋ ਬਰਾਬਰ ਗੱਲਾਂ ਸਮਝ ਲੱਗ ਗਈਆਂ ਹੋਣਗੀਆਂ ਮੇਰਾ ਖਿਆਲ ਹੈ। ਤੀਜੀ ਗੱਲ, ਹੁਣ ਇੱਕ ਬੰਦਾ ਉਹਦੇ ਵਿਹੜੇ ਚ ਤਿੰਨ ਚਾਰ ਦਰਖਤ ਲੱਗੇ ਨੇ, ਉਹ ਕਹਿੰਦਾ ਵੀ ਦੇਖ ਮੇਰੇ ਵਿਹੜੇ ਚ ਤਿੰਨ ਦਰਖਤ ਲੱਗੇ ਨੇ। ਦੂਜੇ ਨੇ ਇੱਕ ਛੋਟੀ ਜਿਹੀ ਥੈਲੀ ਦਿਖਾਈ, ਕਹਿਣ ਲੱਗੇ ਮੇਰੇ ਕੋਲ ਦੇਖ ਕਿੰਨੇ ਬੀਜ ਨੇ, ਤੇਰੇ ਕੋਲ ਤਾਂ 3 ਦਰਖਤ ਨੇ, ਮੇਰਾ ਖਿਆਲ ਮੇਰੇ ਕੋਲ 100 ਦਰਖਤ ਹੋਣਾ, ਇਹ ਛੋਟੀ ਜਿਹੀ ਥੈਲੀ ਵਿੱਚ ਬੀਜ ਨੇ। ਉਹ ਕਹਿੰਦਾ ਕਿੱਡਾ ਝੂਠ ਬੋਲਦਾ ਤੂੰ, ਇਹ ਕਿਵੇਂ ਹੋ ਸਕਦਾ ਇਹਦੇ 100 ਦਰਖਤ ਹੋਵੇ। ਉਹ ਕਹਿੰਦਾ ਬੀਜ ਕੇ ਦੇਖ, ਕਿਸੇ ਮਾਲੀ ਨੂੰ ਪੁੱਛ ਕੇ ਦੇਖ, ਹਰ ਬੀਜ ਵਿੱਚ ਬੜਾ ਵੱਡਾ ਦਰਖਤ ਛੁਪਿਆ ਹੋਇਆ। ਇਹ 3 ਉਦਾਹਰਨਾਂ ਭਾਈ ਗੁਰਦਾਸ ਜੀ ਨੇ ਦੇ ਕੇ ਕਹਿਣ ਲੱਗੇ ਪੁੱਤ ਹੁਣ ਮੈਂ ਤੈਨੂੰ ਦੱਸਣ ਲੱਗਾ ਹੈ, ਕਿਸੇ ਦੇਹਧਾਰੀ ਦਾ ਦਿੱਤਾ ਹੋਇਆ ਸ਼ਬਦ ਉਹਦੇ ਮੁਕਾਬਲੇ ਵਿੱਚ ਤੈਨੂੰ ਬੜਾ ਅਡੰਬਰ ਲੱਗਦਾ ਹੋਵੇਗਾ, ਪਰ ਚੇਤਾ ਰੱਖੀ ਗੁਰੂ ਦਾ ਇੱਕ ਸ਼ਬਦ ਵੀ ਹੀਰੇ ਵਰਗਾ ਤੇਰੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਵਾ ਦੇਗਾ। ਸਾਰਾ ਕਵਿਤ ਮੈਂ ਪੜ੍ਹ ਦਿੰਦਾ ਤਾਂ ਕਿ ਗੱਲ ਸਮਝ ਵਿੱਚ ਆ ਜਾਏ। ਜੈਸੇ ਹੀਰਾ ਹਾਥ ਮੈਂ ਤਨਕ ਸੋ ਤਨਕ ਬੰਦ ਛੋਟਾ ਜਿਹਾ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬੰਦ ਹੈ ਹੁੰਡੀ, ਟਰੈਵਲ ਚੈੱਕ, ਜੈਸੇ ਬਰ ਬੰਦ ਹੈ ਹੁੰਡੀ, ਲਗਤ ਨਾ ਭਾਰ ਕੱਛ, ਅੱਗੇ ਜਾਏ ਪਾਈਅਤ ਲਛਮੀ ਅਪਾਰ ਜੀ। ਜੈਸੇ ਬੱਟ ਬੀਚ ਅਤ ਸੂਖਮ ਸਰੂਪ ਹੋਤ, ਬੋਏ ਸੇ ਬਵਿਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰੂ ਸ਼ਬਦ ਸਚਨ ਗੁਰ ਸਿੱਖਣ ਮੈਂ, ਜਾਨੀਏ ਮਹਾਤਮ ਗਏ ਹਰ ਦੁਆਰ ਜੀ। ਜੇ ਤੇਰੇ ਅੰਦਰ ਗੁਰੂ ਸ਼ਬਦ ਹੋਇਆ, ਤੂੰ ਦੇਖੀ ਸਿੱਖਾ ਪੜ੍ਹ ਕੇ, ਤੇਰੇ ਸ਼ਬਦ ਪੜ੍ਹਦਿਆਂ ਸਾਰ ਗੁਰੂ ਵੀ ਉੱਠ ਕੇ ਖਲੋ ਜਾਏਗਾ। ਉਹ ਆ ਗੁਰੂ ਕਾ ਸਿੱਖ ਬਾਣੀ ਪੜ੍ਹਨ ਵਾਲਾ। ਦੂਜਿਆਂ ਦੇ ਅਡੰਬਰਾਂ ਨੂੰ ਛੱਡ, ਤੂੰ ਗੁਰੂ ਘਰ ਵਿੱਚੋਂ ਲੈਣਾ ਹੈ ਤੇ ਗੁਰੂ ਦੀ ਮੱਤ ਨੂੰ ਲੈ ਕੇ ਜਾਈ, ਗੁਰੂ ਦੇ ਅੰਮ੍ਰਿਤ ਬੋਲਾਂ ਨੂੰ ਲੈ ਕੇ ਜਾਈ, ਗੁਰਬਾਣੀ ਦੇ ਅੰਮ੍ਰਿਤ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਜਾਈ, ਤੂੰ ਪ੍ਰਵਾਨ ਹੋ ਜਾਏਗਾ, ਤੂੰ ਕਬੂਲ ਹੋ ਜਾਏਗਾ। ਮੈਂ ਕਹਿੰਦਾ ਪੁਰਾਣੇ ਗੁਰੂ ਕੇ ਸਿੱਖ ਕਿੱਡੀ ਵੱਡੀ ਜੁਰਤ ਵਾਲੇ ਸੀ। ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਨੇ, ਉਹਨਾਂ ਦੀਆਂ ਕਿਤਾਬਾਂ ਤਾਂ ਬਹੁਤ ਲਿਖੀਆਂ ਨੇ, ਪਰ ਇੱਕ ਕਿਤਾਬ ਦਾ ਮੈਂ ਜ਼ਿਕਰ ਕਰਨ ਲੱਗਾ। ਉਹ ਕਿਤਾਬ ਦਾ ਨਾਮ ਹੈ ਜੇਲ੍ਹ ਚਿੱਠੀਆਂ। ਜੇਲ੍ਹ ਚਿੱਠੀਆਂ ਕਿਤਾਬ ਦੇ ਵਿੱਚ ਉਹਨਾਂ ਨੇ ਇੱਕ ਆਪਣੇ ਜੀਵਨ ਦੀ ਘਟਨਾ ਲਿਖੀ ਬੜੀ ਕਮਾਲ ਦੀ। ਉਹ ਕਹਿਣ ਲੱਗੇ ਮੈਨੂੰ ਪਰਿਵਾਰ ਵੱਲੋਂ ਨਿੱਕੀ ਉਮਰ ਤੋਂ ਹੀ ਗੁਰਬਾਣੀ ਨਾਲ ਪਿਆਰ ਤੇ ਗੁਰਮਤ ਨਾਲ ਸਨੇਹ ਬਣ ਗਿਆ ਸੀ। ਲਾਹੌਰ ਦੇ ਮਿਸ਼ਨ ਕਾਲਜ ਵਿੱਚ ਪੜ੍ਹ ਰਿਹਾ ਸਾਂ। ਪਿਤਾ ਜੀ ਨੇ ਸਖ਼ਤ ਹਦਾਇਤ ਕੀਤੀ ਬਈ ਅੰਮ੍ਰਿਤਮਈ ਬਾਣੀ ਜ਼ਰੂਰ ਪੜ੍ਹਨੀ ਹੈ, ਭਾਵੇਂ ਤੇਰਾ ਇਗਜ਼ਾਮ ਟਫ ਹੈ ਪਰ ਤੂੰ ਜ਼ਰੂਰ ਪੜ੍ਹਨੀ ਹੈ। ਮੈਂ ਪੜ੍ਹਦਾ ਰਿਹਾ, ਮਨ ਵਿੱਚ ਇੱਕ ਵਿਚਾਰ ਬਣੀ ਵੀ ਕੋਈ ਇਹੋ ਜਿਹਾ ਬੈਰਾਗੀ ਤਿਆਗੀ ਸਾਧੂ ਮਿਲ ਜਾਏ, ਸ਼ਾਇਦ ਉਹ ਮੇਰੇ ਸਫ਼ਰ ਦੀਆਂ ਗੁੰਝਲਾਂ ਨੂੰ ਹੱਲ ਕਰ ਦੇਵੇ ਤੇ ਨੇੜੇ ਪਹੁੰਚਾ ਦੇਵੇ। ਕਹਿੰਦੇ ਮੈਂ ਇਸੇ ਪਹਾੜ ਵਿੱਚ ਸਾਂ, 5-7 ਦਿਨਾਂ ਵਿੱਚ ਮੈਨੂੰ ਇੱਕ ਫਕੀਰ ਮਿਲਿਆ, ਉਹਨੇ ਕਈ ਕੰਬਲ ਆਪਣੇ ਦੁਆਰੇ ਲਪੇਟੇ ਹੋਏ ਸੀ। ਮੈਂ ਸੋਚਿਆ ਕਿੰਨਾ ਦੁਨੀਆਂ ਦੇ ਮੌਸਮਾਂ ਤੋਂ ਉੱਤਮ ਜੀਵਨ ਗੁਜ਼ਾਰਨ ਵਾਲਾ, ਇਹਨੂੰ ਕੋਈ ਪਰਵਾਹ ਨਹੀਂ, ਕਿੱਡਾ ਮਹਾਨ ਫਕੀਰ ਲੱਗਦਾ। ਮੈਂ ਉਹਦੇ ਕੋਲ ਚਲਾ ਗਿਆ, ਉਹਦੇ ਮਗਰ ਚਲਾ ਗਿਆ। ਉਹਨੇ ਹਰ ਰੋਜ਼ ਕੋਈ ਨਾ ਕੋਈ ਗੱਲ ਸੁਣਾਉਣੀ, ਮੇਰਾ ਮਨ ਬੜਾ ਖੁਸ਼ ਹੋਣਾ ਵੀ ਕਿਸੇ ਪੁੱਜੇ ਹੋਏ ਫਕੀਰ ਨੂੰ ਮੈਂ ਮਿਲ ਗਿਆ। ਮੇਰੇ ਨਾਲ ਵੀ ਉਹ ਫਕੀਰ ਬਹੁਤ ਪਿਆਰ ਕਰਨ ਲੱਗ ਪਿਆ। ਕੁਝ ਦਿਨਾਂ ਬਾਅਦ ਇੱਕ ਦਿਨ ਅਚਾਨਕ ਉਹਨੇ ਆਪਣੇ ਸੇਵਾਦਾਰ ਨੂੰ ਇਸ਼ਾਰਾ ਕੀਤਾ, ਸੇਵਾਦਾਰ ਇੱਕ ਤੰਬਾਕੂ ਦੀ ਚਿਲਮ ਭਰ ਕੇ ਲੈ ਕੇ ਆਇਆ ਤੇ ਦੇਖਦਿਆਂ ਦੇਖਦਿਆਂ ਕਸ਼ ਰੋਣ ਲੱਗ ਪਿਆ। ਕਹਿਣ ਲੱਗੇ ਮੇਰੇ ਮਨ ਨੂੰ ਏਡੀ ਵੱਡੀ ਠੋਕਰ ਵੱਜੀ, ਅੱਖਾਂ ਤੋਂ ਪਾਣੀ ਆ ਗਿਆ। ਮੈਂ ਵਾਪਸ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਿਆ। ਉਹ ਦਾਤਿਆ ਕਿੱਡੀ ਵੱਡੀ ਭੁੱਲ ਕਰ ਬੈਠਾ ਸਾਂ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ। ਅੱਜ ਮੈਂ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਇਵੇਂ ਦਾ ਤੰਬਾਕੂ ਪੀਣ ਵਾਲਿਆਂ ਦੇ ਡੇਰਿਆਂ ਤੇ ਰੁਲਦੇ ਫਿਰਦੇ ਨੇ, ਉਹ ਗੁਰੂ ਕਿਆ ਸਿੱਖਾ, ਜੇ ਤੇਰੀ ਬਾਣੀ ਨਾਲ ਤਸੱਲੀ ਨਾ ਹੋਈ ਫਿਰ ਤੇਰੀ ਕਿਤੇ ਵੀ ਤਸੱਲੀ ਨਹੀਂ ਹੋ ਪਾਉਣੀ। ਇਸ ਲਈ ਨਹੀਂ ਵੀ ਮੈਂ ਸਿੱਖ ਹਾਂ ਮੈਂ ਤਾਂ ਕਹਿਣਾ, ਨਹੀਂ। ਤੁਸੀਂ ਕਦੇ 22 ਮੰਜੀਆਂ ਦਾ ਇਤਿਹਾਸ ਪੜ੍ਹਿਓ, ਉਹ ਚ ਬਹੁਤੇ ਬ੍ਰਾਹਮਣ ਨੇ ਜਿਹੜੇ ਬਹੁਤ ਪੜ੍ਹੇ ਲਿਖੇ ਹੋਏ ਸਨ, ਚੰਗੇ ਗਿਆਤਾ ਸਨ ਧਰਮਾਂ ਦੇ, ਭੱਟਾਂ ਦੀ ਬਾਣੀ ਪੜ੍ਹੀਏ, ਭੱਟਾਂ ਦੇ ਕੋਲ ਕਿੰਨਾ ਗਿਆਨ ਸੀ, ਉਹਨਾਂ ਨੂੰ ਗੁਰੂ ਅਰਜਨ ਨਾ ਲੱਗਿਆ, ਉਹਨਾਂ ਨੂੰ ਗੁਰੂ ਅਰਜਨ ਪ੍ਰਤੱਖ ਹਰ ਲੱਗਣ ਲੱਗ ਪਿਆ, ਉਹਨਾਂ ਦੀ ਤਸੱਲੀ ਹੋ ਗਈ। ਪੀਰ ਬੁੱਧੂ ਸ਼ਾਹ ਜਿਹਨੂੰ ਲੋਕ ਸਿਜਦਾ ਕਰਦੇ ਨੇ, ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ, ਉਹ ਆਪਣਾ ਆਪਾ ਭੇਟ ਕਰਕੇ ਵੀ ਗੁਰੂ ਦੀ ਖਾਕ ਮਸਤਕ ਤੇ ਲਾਉਂਦਾ ਤੇ ਆਪਣੇ ਪੁੱਤ ਸ਼ਹੀਦ ਕਰਵਾ ਕੇ ਵੀ ਦੋ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ, ਸਤਿਗੁਰੂ ਤੇਰੀ ਮੇਰੀ ਪ੍ਰੀਤ ਫਿੱਕੀ ਨਾ ਹੋਵੇ, ਮੇਰੇ ਪੁੱਤਾਂ ਨੂੰ ਵਿੱਚ ਨਾ ਆਉਣ ਦੇਵੀ। ਕਿੰਨੀਆਂ ਹੀ ਉਦਾਹਰਨਾਂ ਨੇ ਜਿਹੜੀਆਂ ਆਪਾਂ ਗੁਰਮਤਿ ਦੇ ਦਾਇਰੇ ਵਿੱਚ ਵਿਚਾਰ ਸਕਦੇ ਹਾਂ। ਸਤਿਗੁਰ ਜੀ ਨੇ ਕਿਰਪਾ ਕੀਤੀ, ਸਾਡੇ ਤੇ ਬੜੀ ਵੱਡੀ ਰਹਿਮਤ ਕੀਤੀ, ਇੱਕ ਗੱਲ ਸਮਝਾਈ, ਪੁੱਤ ਦੇ ਗੁਰਦੁਆਰਾ ਸਾਹਿਬ ਚੱਲਿਆ ਨਾ ਤਾਂ ਉੱਥੋਂ ਮਤ ਲੈ ਕੇ ਆਈ, ਤਾਂ ਉੱਥੋਂ ਅਕਲ ਲੈ ਕੇ ਆਈ, ਤਾਂ ਉੱਥੋਂ ਸਿਆਣਪ ਲੈ ਕੇ ਆਈ, ਤਾਂ ਉੱਥੋਂ ਸੋਝੀ ਲੈ ਕੇ ਆਈ, ਫਿਰ ਤੈਨੂੰ ਪਤਾ ਲੱਗੇਗਾ ਤੇਰੇ ਕੀਤੇ ਕਰਮ ਕਾਂਡ। ਜੇ ਗੁਰੂ ਦੀ ਗੱਲ ਸੱਚ ਕੋਲ ਨਾ ਹੋਈ ਫਿਰ ਤੂੰ ਉਲਝਿਆ ਹੀ ਰਹੇਗਾ। ਆਹ ਸ਼ਬਦ ਪੜੇ ਹੋਏ ਜੇ ਕਿੱਡਾ ਪਿਆਰਾ ਸ਼ਬਦ ਤਾਂ ਲਮੇਰਾ ਹੈ, ਸਾਰੇ ਕਰਮ ਕਾਂਡਾਂ ਦਾ ਜ਼ਿਕਰ ਹੈ, ਪਰ ਮੈਂ ਥੋੜਾ ਜਿਹਾ ਪੜਾਂਗਾ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਪੰਕਤੀ ਫਿਰ ਦੁਬਾਰੇ ਪੜਦਾ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਦੱਸੋ ਕੋਈ ਦੁਨੀਆਂ ਦਾ ਬੰਦਾ ਹੈ ਜਿਹਨੂੰ ਤੁਸੀਂ ਖਿਲਾਰ ਕੇ ਕਹਿ ਦਿਓ ਵੀ ਕਿੱਥੇ ਚੱਲੇ ਹੋ, ਉਹ ਕਹਿੰਦੇ ਮੈਂ ਫਲਾਣੇ ਸ਼ਹਿਰ ਚੱਲਿਆ, ਤੇ ਆਪਾਂ ਕਹਿ ਦਈਏ ਵੀ ਇੱਧਰ ਤਾਂ ਜਾ ਹੀ ਨਹੀਂ ਸਕਦਾ, ਤੂੰ ਤਾਂ ਪਿੱਠ ਕਰੀ ਦੂਜੇ ਪਾਸੇ ਤੁਰਨੇ ਆ, ਕੀ ਉਹ ਬੰਦਾ ਮੁੜ ਜਾਏਗਾ? ਹਰ ਛੋਟੀ ਤੋਂ ਛੋਟੀ ਸੋਚ ਵਾਲੇ ਨੂੰ ਵੀ ਪਤਾ ਹੈ ਜਿਹੜਾ ਰਾਹ ਮੇਰੀ ਮੰਜ਼ਿਲ ਤੱਕ ਹੀ ਨਹੀਂ ਜਾਂਦਾ ਮੈਂ ਕਿਉਂ ਜਾਵਾਂ। ਸਾਹਿਬ ਕਹਿੰਦੇ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ, ਆ ਤਾਂ ਤਰੀਕਾ ਹੀ ਨਹੀਂ, ਆ ਤਾਂ ਰਸਤਾ ਹੀ ਨਹੀਂ ਹੈ ਰੱਬ ਦੇ ਮਿਲਣ ਦਾ। ਤੇ ਫਿਰ ਵੀ ਕੋਈ ਇਹ ਸੋਚੀ ਜਾਵੇ ਭਈ ਇਸ ਤਰ੍ਹਾਂ ਦੇ ਕੀਤੇ ਹੋਏ ਜਪ ਤਪ ਮੈਨੂੰ ਪ੍ਰਵਾਨ ਕਰਵਾ ਦੇਣਗੇ, ਨਹੀਂ। ਇੱਕ ਬੇਨਤੀ ਹੋਰ ਕਰਾਂ, ਮੈਨੂੰ ਦੁੱਖ ਲੱਗਦਾ ਬਹੁਤ ਜ਼ਿਆਦਾ, ਜਦੋਂ ਸਿੱਖੀ ਦੇ ਪ੍ਰਚਾਰਕ ਸ਼ਬਦਾਵਲੀ ਦਾ ਹੇਰ ਫੇਰ ਕਰਦੇ ਨੇ। ਹੁਣ ਜਿਵੇਂ ਜਪ ਤਪ ਹੈ, ਗੁਰਮਤਿ ਦਾ ਜਪ ਤਪ ਕੀ ਹੈ? ਗੁਰਮਤਿ ਦਾ ਜਪ ਤਾਂ ਬੜੇ ਕਮਾਲ ਦਾ, ਤੁਹਾਨੂੰ ਵਕਤ ਮਿਲਿਆ ਜਪ ਜੀ ਸਾਹਿਬ ਤੇ ਰੋਜ਼ ਪੜੇ ਹੋ ਜੇ। ਜਤ ਪਹਾਰਾ ਧੀਰਜ ਸੁਨਿਆਰ, ਆਹਰਨ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪ ਤਾਓ, ਭਾਉ ਖਲਾ ਅਗਨ ਤਪ ਤਾਓ, ਭਾਉ ਖਲਾ ਅਗਨ ਤਪ ਤਾਓ। ਜੀ ਕਰਦਾ ਵਾਰ ਵਾਰ ਪੰਕਤੀ ਪੜਾਂ, ਤੁਹਾਡੇ ਕੰਨਾਂ ਰਾਹੀਂ ਅੰਦਰ ਮਨ ਵਿੱਚ ਚਲੀ ਜਾਏ, ਸਾਡਾ ਤਪ ਤਾਂ ਆਸੀ ਰੱਬੀ ਭੈ ਵਿੱਚ ਤੁਰਨਾ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਕਰਨੀ ਹੀ ਤਪਾਂ ਤੋਂ ਵੱਡਾ ਤਪ ਹੈ। ਸਾਨੂੰ ਉਹਨਾਂ ਤਪੀਸ਼ਰਾਂ ਵਾਂਗੂ ਤਪ ਕਰਨ ਦੀ ਲੋੜ ਨਹੀਂ। ਅੱਜ ਸਿੱਖੀ ਦੇ ਪ੍ਰਚਾਰਕ ਹੀ ਸ਼ਬਦਾਵਲੀ ਦੇ ਅਰਥ ਬਦਲ ਦਿੰਦੇ ਨੇ, ਅਰਥ ਸਿੱਖਣੇ ਨੇ ਤਾਂ ਗੁਰਬਾਣੀ ਵਿੱਚੋਂ ਬੜੇ ਵਧੀਆ ਮਿਲ ਜਾਂਦੇ ਨੇ। ਇੱਕ ਬੇਨਤੀ ਕਰਨ ਲੱਗਾ, ਇੱਕ ਨਹੀਂ ਬਲਕਿ ਦੋ ਯਾਦ ਆ ਗਈਆਂ ਨੇ, ਦੋਵਾਂ ਨੂੰ ਪਕੜ ਕੇ ਰੱਖਿਆ ਜੀ। ਪਹਿਲੀ, ਇੱਕ ਵਾਰੀ ਇੱਕ ਰਾਜੇ ਦੇ ਕੋਲ ਕੋਈ ਬਹੁਤ ਵੱਡਾ ਵਿਦਵਾਨ ਪੁਰਸ਼ ਰਹਿੰਦਾ ਸੀ। ਇੱਕ ਅਚਾਨਕ ਮਹਿਮਾਨ ਆ ਗਿਆ, ਮਹਿਮਾਨ ਨੇ ਚੰਦ ਗੱਲਾਂ ਚ ਪਛਾਣ ਲਿਆ ਵੀ ਇਹ ਜਿਹੜਾ ਵਿਦਵਾਨ ਰਹਿੰਦਾ ਨਾ, ਇਹਨੇ ਐਵੇਂ ਰਾਜੇ ਨੂੰ ਖੁਸ਼ਾਮਦ ਕਰ ਕਰਕੇ ਉਹਦੀ ਤਾਰੀਫ ਵਿੱਚ ਚਾਰਕ ਬਚਨ ਬੋਲ ਬੋਲ ਕੇ ਇਹਨੂੰ ਭਰਮਾਇਆ ਹੋਇਆ, ਸੱਚ ਸੁੱਚ ਕੋਈ ਨਹੀਂ ਇਹਦੇ ਕੋਲ। ਹੁਣ ਉਹਨੇ ਦੇਖਿਆ ਵੀ ਇਹ ਤਾਂ ਪਰਜਾ ਨਾਲ ਬੜਾ ਵੱਡਾ ਧੋਖਾ ਕਰ ਰਿਹਾ, ਰਾਜੇ ਨੂੰ ਵੀ ਸਹੀ ਗਾਈਡ ਨਹੀਂ ਕਰਦਾ। ਉਹਨੇ ਇੱਕ ਕੰਮ ਕੀਤਾ, ਰਾਜੇ ਨੂੰ ਕਿਹਾ, ਕਹਿਣ ਲੱਗੇ ਵੀ ਰਾਜਨ ਤੂੰ ਇਹਨੂੰ ਇਕੱਲੇ ਨੂੰ ਕਿਉਂ ਰੱਖਿਆ ਹੋਇਆ, ਹੋਰ ਵੀ ਦੁਨੀਆਂ ਚ ਵਿਦਵਾਨ ਹੈ, ਦੂਜਿਆਂ ਕੋਲੋਂ ਵੀ ਕਦੇ ਕਦੇ ਸਲਾਹ ਲੈ ਲਿਆ ਕਰ। ਰਾਜੇ ਨੂੰ ਵੀ ਗੱਲ ਵਧੀਆ ਵਧੀਆ ਲੱਗੀ, ਉਹਨੇ ਆਖਿਆ ਗੱਲ ਤਾਂ ਠੀਕ ਹੈ। ਹੁਣ ਉਹਨੇ ਇਹ ਵੀ ਗੱਲ ਤਾਂ ਉਸੇ ਨਾਲ ਵਿਦਵਾਨ ਨਾਲ ਹੀ ਸਾਂਝੀ ਕਰਨੀ ਸੀ, ਉਹਨੇ ਇਹ ਗੱਲ ਵੀ ਉਹਦੇ ਨਾਲ ਸਾਂਝੀ ਕਰ ਲਈ ਵੀ ਯਾਰ ਤੇਰੇ ਤੋਂ ਬਿਨਾਂ ਹੋਰ ਵੀ ਤਾਂ ਵਿਦਵਾਨ ਹੋਣਗੇ। ਉਹਨੂੰ ਲੱਗਿਆ ਵੀ ਮੇਰਾ ਤਾਂ ਰੋਟੀ ਫੁਲਕਾ ਬੰਦ ਹੋ ਜਾਣਾ, ਦਾਲ ਪ੍ਰਸ਼ਾਦਾ ਬੰਦ ਹੋ ਜਾਣਾ। ਉਹ ਕਹਿਣ ਲੱਗਿਆ ਹਾਂ ਰਾਜਨ ਬਹੁਤ ਵਿਦਵਾਨ ਹੋ ਸਕਦੇ ਨੇ। ਉਹ ਕਹਿਣ ਲੱਗਿਆ ਮੈਂ ਇੱਕ ਮੀਟਿੰਗ ਕਰਨੀ ਚਾਹੁੰਦਾ ਜਿਹੜਾ ਵਧੀਆ ਵਿਦਵਾਨ ਹੋਇਆ ਵੀ ਉਹਨੂੰ ਵੀ ਆਪਾਂ ਜਗ੍ਹਾ ਦਈਏ। ਉਹ ਕਹਿੰਦਾ ਬਿਲਕੁਲ ਠੀਕ ਹੈ। ਕਹਿਣ ਲੱਗੇ ਪਰ ਰਾਜਨ ਤੁਸੀਂ ਪਰਖੋਗੇ ਕਿਵੇਂ ਵੀ ਇਹ ਬੰਦਾ ਵਿਦਵਾਨ ਹੈ? ਉਹ ਕਹਿਣ ਲੱਗਿਆ ਹਾਂ ਇਹ ਤਾਂ ਮੁਸ਼ਕਿਲ ਹੈ ਵੀ ਪਰਖ ਕਿਵੇਂ ਹੋਏਗੀ। ਉਹ ਕਹਿੰਦਾ ਮੈਂ ਦੱਸਦਾ। ਕਹਿੰਦਾ ਕਿਵੇਂ? ਕਹਿਣ ਲੱਗਿਆ ਮੈਂ ਇੱਕ ਸ਼ਲੋਕ ਲਿਖ ਦਿੰਦਾ। ਵਿਦਵਾਨ ਕਹਿੰਦਾ ਮੈਂ ਇੱਕ ਸ਼ਲੋਕ ਲਿਖ ਦਿੰਦਾ, ਉਹਦੇ ਥੱਲੇ ਅਰਥ ਲਿਖ ਦਿੰਦਾ, ਤੁਸੀਂ ਇਕੱਲੇ ਬੈਠ ਜਾਇਓ ਤੇ ਜਿਹੜਾ ਵੀ ਵਿਦਵਾਨ ਆਵੇ ਉਹਦੇ ਸਾਹਮਣੇ ਸ਼ਲੋਕ ਰੱਖ ਦਿਓ ਵੀ ਇਹਦੇ ਅਰਥ ਕਰਕੇ ਦਿਖਾ। ਜੇ ਥੱਲੇ ਅਰਥ ਲਿਖੇ ਹੋਏ ਨੇ ਜੇ ਉਹ ਕਰ ਦੇਵੇ ਤਾਂ ਉਹ ਵਿਦਵਾਨ ਹੈ, ਨਾ ਕਰੇ ਤਾਂ ਉਹ ਫਿਰ ਬਸ ਐਵੇਂ ਤੋਰੀ ਫੁਲਕਾ ਤੋਰੀ ਫਿਰਦਾ। ਰਾਜੇ ਨੂੰ ਗੱਲ ਬੜੀ ਪਸੰਦ ਆਈ, ਰਾਜੇ ਨੇ ਐਲਾਨ ਕਰਤਾ, ਬੜੀ ਦੂਰੋਂ ਦੂਰੋਂ ਵਿਦਵਾਨ ਲੋਕ ਆਏ। ਹੁਣ ਰਾਜਾ ਇੱਕ ਕਮਰੇ ਚ ਬੈਠ ਜਾਂਦਾ ਤੇ ਹਰ ਰੋਜ ਕੋਈ ਨਾ ਕੋਈ ਵਿਦਵਾਨ ਆਉਂਦਾ ਤੇ ਉਹਦੇ ਅੱਗੇ ਸ਼ਲੋਕ ਰੱਖਦਾ ਤੇ ਉਹ ਅਰਥ ਕਰਨ ਲੱਗਦਾ। ਜਦੋਂ ਅਰਥ ਕਰਦਿਆਂ ਕਰਦਿਆਂ ਉਹ ਰਾਜੇ ਦੀ ਤਸੱਲੀ ਨਹੀਂ ਹੁੰਦੀ, ਕਹਿੰਦਾ ਨਹੀਂ। ਤਿੰਨ ਚਾਰ ਦਿਨ ਲੰਘ ਗਏ, ਕਈ ਵਿਦਵਾਨ ਆਏ। ਇੱਕ ਸਿਆਣਾ ਦਾਨਾ ਬਜ਼ੁਰਗ ਆ ਗਿਆ, ਉਹਨੇ ਜਦੋਂ ਸ਼ਲੋਕ ਪੜਿਆ, ਉਹਨੇ ਬਾਹਰ ਵੀ ਕਈ ਮਿਲੇ ਸੀ ਵੀ ਇਹ ਸ਼ਲੋਕ ਹੈ, ਇਹਦੇ ਅਰਥ ਅਸੀਂ ਇਹ ਕਰਦੇ ਹਾਂ। ਸਾਰੇ ਹੈਰਾਨ ਸੀ ਵੀ ਅਰਥ ਤਾਂ ਇਹੀ ਨੇ, ਪਰ ਇਹ ਬਣਦਾ ਕਿਉਂ ਨੀ, ਇਹਨੂੰ ਕੀ ਭਲੇ? ਇੱਕ ਸ਼ਲੋਕ ਤਾਂ ਇਹੀ ਪੜਦਾ ਸਾਰਿਆਂ ਦੇ ਕੋਲੋਂ, ਜਿਹੜੇ ਤੁਸੀਂ ਅਰਥ ਕਰਕੇ ਆਉਂਦੇ ਇਹੀ ਅਰਥ ਨੇ, ਮੰਨਦਾ ਕਿਉਂ ਨੀ ਰਾਜਾ? ਇੱਕ ਬਜ਼ੁਰਗ ਗਿਆ, ਜਦੋਂ ਉਹਦੀ ਵਾਰੀ ਆਈ ਤੇ ਉਹਨੇ ਸ਼ਲੋਕ ਪੜਿਆ, ਉਹ ਵਿਦਵਾਨ ਚੁੱਪ ਕਰ ਗਿਆ। ਰਾਜਾ ਪੁੱਛਦਾ, ਕਹਿੰਦਾ ਕੀ ਗੱਲ, ਤੁਸੀਂ ਬੋਲਦੇ ਨੀ? ਉਹ ਕਹਿੰਦਾ ਰਾਜਨ ਮੈਂ ਹੈਰਾਨ ਹੈ ਵੀ ਜਿਹੜੇ ਸ਼ਲੋਕ ਦੇ ਅਰਥ ਕਰਨ ਲੱਗਿਆਂ 6 ਮਹੀਨੇ ਵਕਤ ਲੱਗ ਜਾਂਦਾ, ਤੁਸੀਂ ਉਹਦੇ 1 ਮਿੰਟ ਚ ਕਿਵੇਂ ਸਿੱਖਣਾ ਚਾਹੁੰਦੇ ਹੋ? ਜਿਹੜੇ ਹੁਣ ਤੋਂ ਪਹਿਲਾਂ ਗਏ ਮੈਂ ਤਾਂ ਹੈਰਾਨ ਹੈ ਵੀ ਉਹ ਕਿਵੇਂ ਅਰਥ ਕਰ ਗਏ। ਇਹ ਸ਼ਲੋਕ ਦੇ ਏਡਾ ਗਹਿਰ ਗੰਭੀਰ ਹੈ, ਇਹਦੇ ਅਰਥ ਕਰਨ ਲੱਗਿਆ 6 ਮਹੀਨੇ ਲੱਗਣੇ ਨੇ। ਰਾਜੇ ਨੂੰ ਇੱਕ ਵਾਰੀ ਗੱਲ ਖੜਕੀ ਵੀ ਆਹ ਬੰਦਾ ਵਧੀਆ ਲੱਗਦਾ, ਆਹ ਕੁਛ ਹਟਵੀਂ ਗੱਲ ਕਰਦਾ ਬੰਦਾ ਵਧੀਆ ਲੱਗਦਾ। ਉਹ ਕਹਿੰਦਾ ਠੀਕ ਹੈ ਵੀ ਅਰਥ ਕਿਵੇਂ ਕਰਾਂਗੇ? ਕਹਿੰਦੇ ਰੋਜ਼ ਤੈਨੂੰ 1 ਘੰਟਾ ਮੇਰੇ ਕੋਲ ਬੈਠਣਾ ਪੈਣਾ ਅਰਥ ਸਮਝਣ ਵਾਸਤੇ। ਉਹ ਕਹਿੰਦਾ ਠੀਕ ਹੈ, ਪ੍ਰਵਾਨ ਹੈ। ਹੁਣ ਰੋਜ਼ ਰਾਜਾ ਟਾਈਮ ਦੇਣ ਲੱਗ ਗਿਆ, ਉਹਨੇ ਸ਼ਲੋਕ ਚੁੱਕਿਆ ਪਾਸੇ ਰੱਖਤਾ, ਕਹਿੰਦਾ ਇਹਨੂੰ ਤਾਂ 6 ਮਹੀਨੇ ਬਾਅਦ ਵਿਚਾਰਾਂਗੇ, ਇਹਨੂੰ ਪਾਸੇ ਰੱਖ ਦੇ, ਪਹਿਲਾਂ ਤੂੰ ਆ ਪੜ੍ਹ। ਉਹਨੇ ਉਹ ਬੋਲੀ ਪੜ੍ਹਾ ਦਿੱਤੀ ਜਿਹੜੀ ਬੋਲੀ ਚ ਸ਼ਲੋਕ ਸੀ, ਉਹਨੇ ਬੋਲੀ ਪੜ੍ਹਾ ਦਿੱਤੀ ਉਹਨੂੰ ਚੰਗੀ ਤਰ੍ਹਾਂ। ਜਦੋਂ ਉਹਨੇ ਬੋਲੀ ਪੜ੍ਹ ਲਈ ਚੰਗੀ ਤਰ੍ਹਾਂ ਸਿੱਖ ਗਿਆ, 4 ਮਹੀਨਿਆਂ ਚ ਹੀ ਸਿੱਖ ਗਿਆ। ਰਾਜਾ ਉਹ ਕਹਿਣ ਲੱਗਿਆ ਵਿਦਵਾਨ, ਕਹਿੰਦਾ ਹੁਣ ਅਰਥ ਮੈਂ ਹੀ ਨਹੀਂ ਕਰਨੇ, ਸ਼ਲੋਕ ਸਾਹਮਣੇ ਰੱਖ ਲੈ, ਤੂੰ ਆਪੇ ਹੀ ਕਰ। ਜਦੋਂ ਉਹਨੇ ਸ਼ਲੋਕ ਸਾਹਮਣੇ ਰੱਖਿਆ, ਮੱਥੇ ਹੱਥ ਮਾਰਿਆ, ਜਿਹੜੇ ਅਰਥ ਬਣਦੇ ਹੀ ਨਹੀਂ ਸੀ ਉਹਨੇ ਥੱਲੇ ਉਹ ਲਿਖੇ ਹੋਏ ਸੀ। ਹੁਣ ਵਿਦਵਾਨ ਤਾਂ ਉਹੀ ਅਰਥ ਕਰਦੇ ਸੀ ਨਾ ਜੋ ਸ਼ਲੋਕ ਦੇ ਹੁੰਦੇ ਨੇ ਅਰਥ, ਪਰ ਹੁਣ ਥੱਲੇ ਗਲਤ ਲਿਖੇ ਹੋਏ ਨੇ। ਰਾਜਾ ਉਹਨਾਂ ਨੂੰ ਪੜ੍ਹਦਾ, ਉਹਨੂੰ ਪਤਾ ਕੋਈ ਨੀ, ਉਹ ਕਹਿੰਦਾ ਵੀ ਨਹੀਂ ਇਹ ਵਿਦਵਾਨ ਨਹੀਂ। ਇਸ ਤਰ੍ਹਾਂ ਦੀ ਹੇਰਾ ਫੇਰੀ ਅਜੋਕੇ ਵਿਦਵਾਨ ਕਰਦੇ ਨੇ। ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਕੁਝ ਹੋਰ ਹੈ ਤੇ ਥੱਲੇ ਵਿਆਖਿਆ ਕਰੀ ਕੁਝ ਹੋਰ ਜਾਂਦੇ ਨੇ, ਤੇ ਲੋਕ ਸੋਚਦੇ ਨੇ ਵੀ ਸੱਚ ਦੀ ਗੱਲ ਕਰਨ ਵਾਲਾ ਬੇਈਮਾਨ ਹੈ ਤੇ ਝੂਠ ਦੀ ਗੱਲ ਕਰਨ ਵਾਲਾ ਇਮਾਨਦਾਰ ਹੈ। ਉਹਨੂੰ ਜਦੋਂ ਪਤਾ ਲੱਗਿਆ, ਰਾਜੇ ਨੂੰ ਮੱਥੇ ਹੱਥ ਮਾਰਿਆ, ਕਹਿਣ ਲੱਗੇ ਏਡਾ ਵੱਡਾ ਧੋਖਾ ਲੋਕਾਂ ਨਾਲ, ਏਡਾ ਵੱਡਾ ਧੋਖਾ! ਅੱਜ ਗੁਰਬਾਣੀ ਦੇ ਅਰਥ ਅਖੰਡ ਪਾਠ ਕਿਸੇ ਗੁਰੂ ਨੇ ਨਹੀਂ ਕਰਵਾਇਆ, ਕਿਵੇਂ ਚੱਲ ਪਏ? ਸੰਪਟ ਪਾਠ ਕਿਸੇ ਗੁਰੂ ਨੇ ਨਹੀਂ ਕਰਵਾਇਆ, ਕਿਵੇਂ ਚੱਲ ਪਏ? ਅਜੋਕੇ ਜਿਹੜੇ ਕਬਜ਼ ਅੱਜ ਕੱਲ ਪੜ੍ਹਦੇ ਆ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਵਿੱਚ, ਆਹ ਸ਼ਬਦ ਇਹਦੇ ਵਾਸਤੇ ਹੈ, ਆਹ ਸ਼ਬਦ ਇਹਦੇ ਵਾਸਤੇ ਹੈ, ਕਿਤੇ ਗੁਰਬਾਣੀ ਵਿੱਚ ਨਹੀਂ ਮਿਲਦਾ, ਇਹ ਕਿੱਥੋਂ ਚੱਲ ਪਏ? ਇਹ ਉਹਨਾਂ ਬੇਈਮਾਨ ਲੋਕਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਗੁਰਮਤ ਨਾਲ ਵੀ ਇਨਸਾਫ ਨਹੀਂ ਕਰ ਸਕੇ। ਰੋਟੀ ਇੱਥੋਂ ਖਾਂਦੇ, ਹਾਲਾਂਕਿ ਮੈਂ ਵੀ ਉਹਨਾਂ ਚ ਇੱਕ ਹੈ, ਬੇਈਮਾਨਾ ਕਰਨੇ। ਦੂਜੀ ਗੱਲ ਕਹਿਣ ਲੱਗਾ ਸੀ, ਇਹ ਵੀ ਉਦਾਹਰਣ ਪਕੜਨ ਵਾਲੀ ਹੈ, ਆਮ ਤੁਸੀਂ ਸੁਣੀ ਵੀ ਹੋਏਗੀ ਬਹੁਤ ਵਾਰੀ। ਇੱਕ ਨੌਜਵਾਨ ਨੂੰ ਲਗਨ ਲੱਗ ਗਈ ਰੱਬੀ ਰਾਹ ਤੇ ਤੁਰਨ ਦੀ, ਉਹ ਕਿਸੇ ਫਕੀਰ ਕੋਲ ਚਲਾ ਗਿਆ। ਉਹਨੂੰ ਜਾ ਕੇ ਕਹਿੰਦਾ ਵੀ ਮੈਂ ਇਵੇਂ ਸਾਧਨਾ ਕਰਨੀ ਚਾਹੁੰਦਾ। ਉਹ ਕਹਿੰਦੇ ਕੋਈ ਚੱਕਰ ਨਹੀਂ, ਸਾਧਨਾ ਕਰ। ਇੱਕ ਪਾਣੀ ਦਾ ਗਿਲਾਸ ਭਰ ਕੇ ਰੱਖਣਾ, ਇੱਕ ਸਫੇਦ ਚਾਦਰ ਹੋਵੇ ਤੇ ਮੂੰਹ ਤੇਰਾ ਚੜ੍ਹਦੇ ਵਾਲੇ ਪਾਸੇ ਨੂੰ ਹੋਵੇ, ਤੂੰ ਬੈਠ ਕੇ ਜਪ ਤਪ ਕਰਨਾ। ਉਹ ਲਾ ਕੇ ਉਵੇਂ ਕਰਨਾ, ਹੁਣ ਅਸਰ ਤਾਂ ਹੋਣਾ ਹੀ ਹੈ ਨਾ, ਭਾਵੇਂ ਪਾਣੀ ਦਾ ਗਲਾਸ ਰੱਖੀਏ ਨਾ ਰੱਖੀਏ, ਗੁਰਬਾਣੀ ਤਾਂ ਅਸਰ ਕਰੇਗੀ, ਰੱਬ ਦੀ ਬੋਲ ਤੇ ਅਸਰ ਕਰਨਗੇ। ਉਹਨੂੰ ਆਨੰਦ ਜਿਹਾ ਆਉਣ ਲੱਗ ਗਿਆ, ਉਹ ਪੁੱਛਦਾ ਚਲਾ ਗਿਆ ਇਦੋਂ ਅੱਗੇ ਇਦੋਂ ਅੱਗੇ ਇਦੋਂ ਅੱਗੇ। ਜਦੋਂ ਫਕੀਰ ਨੇ ਦੇਖਿਆ ਤਾਂ ਬਹੁਤ ਤਰੱਕੀ ਕਰ ਰਿਹਾ। ਇੱਕ ਦਿਨ ਫਕੀਰ ਕਹਿਣ ਲੱਗਿਆ ਵੀ ਸਾਰੀ ਗੱਲ ਸਮਝ ਆ ਕੇ ਕਹਿਣ ਲੱਗਿਆ, ਪੁੱਤਰਾ ਮੇਰੀ ਗੱਲ ਸੁਣ ਕੇ ਜਾਈ। ਕਹਿੰਦੇ ਹਾਂ। ਕਹਿੰਦੇ ਇੱਕ ਗੱਲ ਮੈਂ ਤੈਨੂੰ ਦੱਸਣੀ ਭੁੱਲ ਗਿਆ। ਕਹਿੰਦੇ ਉਹ ਕੀ? ਕਹਿੰਦੇ ਜਦੋਂ ਵੀ ਤੂੰ ਇਬਾਦਤ ਕਰਨ ਬੈਠਦਾ ਤੈਨੂੰ ਬਾਂਦਰ ਚੇਤਾ ਨਾ ਆਵੇ। ਉਹ ਕਹਿੰਦਾ ਬਾਬਾ ਜੀ ਆਪਣੇ ਘਰ ਚ ਕੋਈ ਮਸਲਾ ਨਹੀਂ ਹੈ, ਸਾਡੇ ਨੇੜੇ ਤੇੜੇ ਕੋਈ ਗੱਲ ਨਹੀਂ ਬਾਂਦਰ ਦੀ, ਤੇ ਨਾ ਸਾਡੇ ਘਰ ਚ ਕਦੇ ਕੋਈ ਨਾਂ ਲੈਂਦਾ, ਮੈਨੂੰ ਤਾਂ ਕਦੇ ਚੇਤਾ ਹੀ ਨਹੀਂ ਆਇਆ ਅਜੇ ਤੱਕ। ਉਹ ਕਹਿੰਦੇ ਠੀਕ ਹੈ। ਹੁਣ ਉਹ ਗਿਆ ਤੇ ਤਿੰਨਾਂ ਦਿਨਾਂ ਬਾਅਦ ਪਰੇਸ਼ਾਨ ਹੋ ਕੇ ਵਾਪਸ ਆ ਗਿਆ। ਕਹਿੰਦੇ ਬਾਬਾ ਜੀ ਤੁਸੀਂ ਕਿਹਾ ਸੀ ਬਾਂਦਰ ਨੂੰ ਚੇਤੇ ਨਹੀਂ ਕਰਨਾ, ਹੁਣ ਜਦੋਂ ਵੀ ਮੈਂ ਬੈਠਦਾ ਪਹਿਲਾਂ ਬਾਂਦਰ ਹੀ ਚੇਤੇ ਰਹਿੰਦਾ, ਮੈਨੂੰ ਦੂਜੀਆਂ ਗੱਲਾਂ ਭੁੱਲ ਹੀ ਗਈਆਂ। ਇਹ ਤੁਸੀਂ ਕਹਿੰਦੇ ਹੀ ਨਾ ਤਾਂ ਕਿੱਡਾ ਚੰਗਾ ਸੀ, ਮੈਂ ਵਧੀਆ ਵਧੀਆ ਰਾਹ ਤੁਰਿਆ ਹੋਇਆ ਸੀ, ਹੁਣ ਮੈਂ ਉੱਥੇ ਚੱਕਰ ਕੱਟੀ ਜਾਂਦਾ। ਕਹਿੰਦੇ ਬਸ ਫਿਰ ਪੁੱਤ ਹੁਣ ਇੱਥੇ ਚੱਕਰ ਕੱਟੇਗਾ, ਇਦੋਂ ਅੱਗੇ ਨਹੀਂ ਜਾਏਗਾ। ਸਾਨੂੰ ਸਾਰੀ ਗੁਰਬਾਣੀ ਕਿਉਂ ਨਹੀਂ ਪੜਨ ਦਿੰਦੇ? ਕਿਉਂਕਿ ਉਹਨਾਂ ਨੇ ਆਪਣੇ ਚੱਕਰ ਕਟਵਾਉਣੇ ਨੇ, ਉਹ ਚੱਕਰ ਕਟਵਾਉਣੇ ਨੇ। ਹੁਣ ਅਸੀਂ ਇਸੇ ਗੱਲ ਤੇ ਲੱਗੇ ਰਹਿੰਦੇ ਹਾਂ ਵੀ ਬਾਂਦਰ ਚੇਤਾ ਨਾ ਆਵੇ, ਤੇ ਬਾਂਦਰ ਭੁੱਲਦਾ ਹੀ ਨਹੀਂ। ਹੁਣ ਇਹ ਨੇ ਦੇਹਧਾਰੀ ਲੋਕਾਂ ਦੇ ਕਰਮ ਕਾਂਡ। ਜੇ ਅਸੀਂ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਚ ਸੰਗਤ ਕਿਉਂ ਨਹੀਂ ਜਾਂਦੀ? ਤੁਸੀਂ ਆਮ ਦੇਖੋ ਗੁਰਦੁਆਰਿਆਂ ਚ ਉਨੀ ਭੀੜ ਨਹੀਂ ਹੋਵੇਗੀ ਜਿੰਨੀ ਦੇਹਧਾਰੀਆਂ ਦੀ ਭੀੜ ਹੋਏਗੀ। ਇੱਕ ਬਾਬਾ ਆਵੇ ਸਾਰੇ ਉਹਦੇ ਪਿੱਛੇ ਫੁੱਲ ਲਈ ਫਿਰਦੇ ਆ। ਤੁਹਾਡੇ ਚੋਂ ਹੈ ਕੋਈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਦੇ ਘਰ ਜਾਵੇ ਤੇ ਵੀਡੀਓ ਬਣਾ ਕੇ ਪਾਵੇ ਵੀ ਅੱਜ ਮੇਰਾ ਪਾਤਸ਼ਾਹ ਦਾ ਪਾਤਸ਼ਾਹ, ਅੱਜ ਮੇਰਾ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਅੱਜ ਮੇਰੇ ਪੁੱਤਰਾਂ ਨੂੰ ਬਚਾਉਣ ਵਾਲਾ, ਆਪਣੇ ਚਾਰ ਪੁੱਤ ਮਾਰਨ ਵਾਲਾ ਮੇਰੇ ਘਰ ਆਇਆ ਹੈ? ਕਿਸੇ ਦੇ ਘਰ ਐਸਾ ਉਮਾਹ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ ਵੀ ਅੱਜ ਮੈਂ ਆਪਾ ਵਾਰਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਘਰ ਆਏ ਨੇ। ਕਿਉਂ? ਕਿਉਂਕਿ ਇੱਥੇ ਜਿਹੜੀ ਗੱਲ ਹੈ ਨਾ ਉਹ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਖੁਸ਼ੀ ਭੀ ਸੱਚ। ਇੱਥੇ ਨਹੀਂ ਗੱਲ ਚੱਲਣੀ ਝੂਠ ਦੀ। ਇਸ ਲਈ ਗੁਰੂ ਜੀ ਇੱਕ ਬਚਨ ਕਰਦੇ ਨੇ, ਪੁੱਤ ਤੂੰ ਗੁਰਮਤ ਦਾ ਧਾਰਨੀ ਹੋ। ਬਦਕਿਸਮਤੀ ਹੈ ਗੁਰਦੁਆਰਿਆਂ ਵਿੱਚ ਵੀ ਮਨਮਤ ਚੱਲ ਰਹੀ ਹੈ, ਗੁਰਦੁਆਰਿਆਂ ਵਿੱਚ ਵੀ ਉਹ ਕੁਛ ਹੋ ਰਿਹਾ। ਕਈ ਐਸੀਆਂ ਗੱਲਾਂ ਨੇ ਜਿਹੜੇ ਕਹਿੰਦੇ ਜੀ ਅਖੰਡ ਪਾਠ ਸਾਹਿਬ ਵੇਲੇ ਰੱਖੀ ਜੋ, ਤੁਹਾਨੂੰ ਐਡੀ ਕੀ ਤਕਲੀਫ ਹੈ? ਵਾਕਈ ਸਾਨੂੰ ਕੋਈ ਤਕਲੀਫ ਨਹੀਂ, ਕੋਈ ਤਕਲੀਫ ਨਹੀਂ, ਪਰ ਦੁੱਖ ਇਸ ਗੱਲ ਦਾ ਲੱਗਦਾ ਵੀ ਪਰਿਵਾਰ ਹੈ ਨਾ ਜਿਹੜਾ ਉਹ ਇੱਕੋ ਜੋਤ ਦੇ ਮਗਰ ਲੱਗਿਆ ਰਹਿੰਦਾ, ਇਹ ਚ ਘਿਓ ਪਾ ਦਈਏ, ਇਹ ਚ ਬੁਝ ਨਾ ਜਾਏ, ਉਸੇ ਦੀ ਆਹ ਜਿਹੜੀ ਦਸਾਂ ਪਾਤਸ਼ਾਹੀਆਂ ਦੀ ਜੋਤ ਪਈ ਹੈ ਇਹਦੀ ਇੱਕ ਵੀ ਗੱਲ ਨਹੀਂ ਸੁਣਦਾ। ਦੁੱਖ ਇਹ ਹੈ ਵੀ ਤੁਹਾਡਾ ਧਿਆਨ ਕਿੰਨਾ ਵੰਡ ਦਿੱਤਾ, ਇਹ ਜੋਤ ਮਗਰੀ ਤਿੰਨ ਦਿਨ ਪਰਿਵਾਰ ਲੱਗਿਆ ਰਿਹਾ, ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ 5887 ਕਈਆਂ 67 ਲਿਖਿਆ, ਇੰਨੇ ਸ਼ਬਦ ਨੇ ਗੁਰਬਾਣੀ ਵਿੱਚ। ਇਹ ਤਿੰਨ ਦਿਨ ਪ੍ਰਵਾਹ ਚੱਲਿਆ, ਸਿੱਖ ਨੇ ਇੱਕ ਵੀ ਨਹੀਂ ਸੁਣਿਆ। ਦੁੱਖ ਇਸ ਗੱਲ ਦਾ ਜੇ ਉਹ ਜੋਤ ਦੇ ਚੱਕਰਾਂ ਚ ਨਾ ਪਾਉਂਦੇ ਤਾਂ ਇਹ ਜੋਤ ਕੋਲ ਬੈਠ ਕੇ ਉਹਨੇ ਸੁਣ ਲੈਣਾ ਸੀ ਕੁਝ ਨਾ ਕੁਝ। ਜਿਹੜੀ ਅਸਲ ਗੱਲ ਹੈ ਧਿਆਨ ਦਾ ਵੰਡ ਦੇਣਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੁੱਤ ਮੈਂ ਤੈਨੂੰ ਗੁਰਮਤ ਦੇ ਲੜ ਲਾਉਣਾ ਚਾਹੁੰਦਾ, ਮੈਂ ਤੈਨੂੰ ਗੁਰੂ ਚਰਨਾਂ ਨਾਲ ਜੋੜਨਾ ਚਾਹੁੰਦਾ। ਅੱਜ ਦਾ ਮੁਬਾਰਕ ਬਚਨ ਰਾਮ ਗੁਰਮਤ ਹਰ ਲਿਵ ਲਾਗੇ। ਸੌਖੀ ਪੰਕਤੀਆਂ ਮੈਂ ਇੱਕ ਵਾਰੀ ਫਿਰ ਬੋਲਦਾ, ਫਿਰ ਅਗਲੀ ਵਾਰੀ ਤੁਸੀਂ ਬੋਲਿਓ। ਰਾਮ ਗੁਰਮਤ ਹਰ ਲਿਵ ਲਾਗੇ, ਬੋਲੋ ਰਾਮ ਗੁਰਮਤ ਹਰ ਲਿਵ ਲਾਗੇ। ਕਹਿੰਦੇ ਜੇ ਤੂੰ ਗੁਰੂ ਦੀ ਮਤ ਨੂੰ ਧਾਰਨ ਕਰ ਲਏਗਾ ਨਾ, ਤੇਰਾ ਧਿਆਨ ਹਰ ਵਕਤ ਰੱਬ ਨਾਲ ਜੁੜਿਆ ਰਹੇਗਾ। ਜੇ ਤੂੰ ਗੁਰੂ ਦੇ ਦੱਸੇ ਹੋਏ ਰਾਹ ਨੂੰ ਅਖਤਿਆਰ ਕਰ ਲਏਗਾ ਨਾ, ਤਾਂ ਤੇਰਾ ਧਿਆਨ ਹਰ ਵਕਤ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਰਹੇਗਾ, ਤੈਨੂੰ ਕੋਈ ਭਟਕਣ ਦੀ ਲੋੜ ਨਹੀਂ ਪੈਣੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਾਲਕ ਜੀ ਬਖਸ਼ਿਸ਼ ਕਰੋ, ਇਹ ਕੰਮ ਹੋਵੇਗਾ ਕਿਵੇਂ, ਮੈਂ ਗੁਰਮਤ ਧਾਰਨ ਕਿਵੇਂ ਕਰਾਂ? ਸਾਹਿਬ ਹੁਣ ਕਿਰਪਾ ਕਰਦੇ ਨੇ, ਹਰ ਹਰ ਅਰਥ ਸਰੀਰ ਹਮ ਵੇਚਿਆ। ਅਰਥ ਦਾ ਮਤਲਬ ਹੁੰਦਾ ਲਈ, ਮੈਂ ਰੱਬ ਦੇ ਮਿਲਾਪ ਲਈ ਆਪਣਾ ਸਰੀਰ ਗੁਰੂ ਕੋਲ ਵੇਚ ਦਿੱਤਾ, ਪੂਰੇ ਗੁਰਕੇ ਆਗੇ ਪੂਰੇ ਗੁਰੂ ਦੇ ਕੋਲ। ਹੁਣ ਗੁਰੂ ਨੇ ਸਾਡਾ ਸਰੀਰ ਖਰੀਦ ਕੇ ਕੀ ਕਰਨਾ? ਗੁਰੂ ਨੇ ਸਾਡਾ ਸਰੀਰ ਖਰੀਦ ਕੇ ਕੀ ਕਰਨਾ? ਤਾਂ ਪਹਿਲੀ ਗੰਦਗੀ ਤਾਂ ਭੜੋਲਾ ਹੈ ਨਹੀਂ। ਇਹਦੇ ਅਰਥ ਕੀ ਨੇ? ਇੱਕ ਬੇਨਤੀ ਹੋਰ ਕਰਾਂ, ਜਿੰਨੇ ਵੀ ਸਮਾਜ ਵਿੱਚ ਬਹੁਤ ਵਾਰੀ ਸ਼ਬਦਾਵਲੀ ਕੁਝ ਹੋਰ ਹੁੰਦੀ ਹੈ, ਉਹਦੇ ਪਿੱਛੇ ਛੁਪਿਆ ਅਰਥ ਕੁਝ ਹੋਰ ਹੁੰਦਾ। ਇਹ ਗੱਲ ਬਹੁਤ ਧਿਆਨ ਨਾਲ ਸਮਝਣੀ ਚਾਹੀਦੀ ਹੈ। ਬੇਅੰਤ ਐਸੀ ਸਾਡੀ ਨਿੱਤ ਦੀ ਜ਼ਿੰਦਗੀ ਚ ਕੰਮ ਆਉਂਦੀਆਂ ਨੇ ਗੱਲਾਂ, ਹਰ ਰੋਜ਼ ਦੀ ਜ਼ਿੰਦਗੀ ਚ। ਤੁਸੀਂ ਵੇਖੋ ਕਦੇ ਵੀ 19-21 ਦਾ ਫਰਕ ਹੈ। ਹੁਣ 19-21 ਦਾ ਫਰਕ ਅਸੀਂ ਕਿੱਥੇ ਕਹਿੰਦੇ ਹਾਂ? ਜਿੱਥੇ ਥੋੜਾ ਜਿਹਾ ਅੰਤਰ ਹੋਵੇ। ਅਸਲ ਵਿੱਚ ਤਾਂ ਗਿਣਤੀ ਦਾ ਮਤਲਬ ਨਹੀਂ ਹੈ, ਅਸਲ ਵਿੱਚ ਤਾਂ ਅਸੀਂ ਇਹ ਦਰਸਾਉਣਾ ਚਾਹੁੰਦੇ ਹਾਂ ਵੀ ਫਰਕ ਬਹੁਤਾ ਨਹੀਂ ਹੈ, ਨੇੜੇ ਤੇੜੇ ਦਾ ਹੀ ਫਰਕ ਹੈ। ਜਿਵੇਂ ਆਪਾਂ ਮੰਨ ਲਓ ਕੋਈ ਬੱਚਾ ਦੇਖਣ ਗਏ, ਲੜਕਾ ਦੇਖਣ ਗਏ ਆਪਣੀ ਲੜਕੀ ਵਾਸਤੇ, ਘਰ ਆ ਕੇ ਸਲਾਹ ਹੁੰਦੀ ਹੈ ਵੀ ਲੜਕਾ ਕਿਹੋ ਜਿਹਾ ਲੱਗਿਆ ਆਪਣੀ ਲੜਕੀ ਦੇ ਮੁਕਾਬਲੇ ਚ, ਕਹਿੰਦੇ 19-21 ਦਾ ਫਰਕ ਹੈ, ਨੇੜੇ ਤੇੜੇ ਹੀ ਹੈ। ਹੁਣ ਇਹਦਾ ਅਰਥ ਕੀ ਹੈ? ਸ਼ਬਦਾਵਲੀ ਕੀ ਹੈ? ਫਲਾਣਾ ਬੰਦਾ ਮੇਰੀਆਂ ਅੱਖਾਂ ਚ ਰੜਕਦਾ ਹੈ। ਹੁਣ ਅੱਖ ਵਿੱਚ ਕੋਈ ਮੱਛਰ ਪੈ ਜਾਏ ਉਹ ਰੜਕਣਾ, ਤੇ ਕਿਸੇ ਨੂੰ ਮੈਂ ਦੇਖਣਾ ਨਹੀਂ ਮੰਗਦਾ ਉਹ ਰੜਕਣਾ, ਸ਼ਬਦਾਵਲੀ ਕੀ ਹੈ? ਪਰ ਪਿੱਛੇ ਸੁਨੇਹਾ ਕੀ ਹੈ? ਸੱਚ ਬੜਾ ਕੌੜਾ ਹੁੰਦਾ। ਹੁਣ ਅੱਜ ਤੱਕ ਦੁਨੀਆਂ ਚ ਨਹੀਂ ਜੀ ਨੇ ਸੱਚ ਕਦੇ ਟੇਸਟ ਕੀਤਾ ਹੋਵੇ। ਸੱਚ ਟੇਸਟ ਥੋੜਾ ਹੁੰਦਾ। ਕੌੜੇ ਦਾ ਮਤਲਬ ਕੀ ਹੋਇਆ? ਵੀ ਜਿਹੜਾ ਜ਼ਹਿਰ ਵਰਗਾ। ਹੁਣ ਇਹ ਸ਼ਬਦਾਵਲੀ ਕੁਝ ਹੋਰ ਹੈ, ਪਰ ਇਹਦੇ ਪਿੱਛੇ ਸੁਨੇਹਾ ਕੁਝ ਹੋਰ ਹੈ। ਇਸੇ ਤਰ੍ਹਾਂ ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰਕੇ ਆਗੇ ਮੈਂ ਆਪਣਾ ਆਪਾ ਹੀ ਸਮਰਪਿਤ ਕਰ ਦਿੱਤਾ। ਲੈ ਮੇਰੇ ਮਾਲਕ, ਅੱਜ ਤੋਂ ਬਾਅਦ ਸਿਰ ਦੀ ਚੋਟੀ ਤੋਂ ਪੈਰਾਂ ਦੇ ਅੰਗੂਠੇ ਤੱਕ ਜਿਵੇਂ ਤੂੰ ਕਹੇਗਾ ਮੈਂ ਉਵੇਂ ਚੱਲਾਂਗਾ। ਗੁਰੂ ਅਮਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਕਦੇ ਆਪਣੀਆਂ ਅੱਖਾਂ ਨਾਲ ਗੱਲਾਂ ਕਰ, ਕਦੇ ਆਪਣੇ ਮੂੰਹ ਨਾਲ ਗੱਲਾਂ ਕਰ, ਕਦੇ ਆਪਣੇ ਕੰਨਾਂ ਨਾਲ ਗੱਲਾਂ ਕਰ, ਕਦੇ ਆਪਣੀ ਜ਼ੁਬਾਨ ਨਾਲ ਗੱਲਾਂ ਕਰ। ਜਿਸ ਦਿਨ ਇਹ ਸਭ ਕੁਝ ਗੁਰੂ ਦੇ ਅਨੁਸਾਰ ਹੀ ਹੋ ਗਿਆ, ਉਸ ਦਿਨ ਸਮਝ ਲੈ ਤੂੰ ਸਰੀਰ ਗੁਰੂ ਅੱਗੇ ਵੇਚ ਦਿਆ। ਔਰ ਉਹ ਲੋਕ ਜਿਹੜੇ ਨੇ ਜਿਨ੍ਹਾਂ ਨੇ ਆਪਣਾ ਆਪਾ ਵੇਚਤਾ, ਲੱਖਾਂ ਮੁਸੀਬਤਾਂ ਤੇ ਵੀ ਨਹੀਂ ਡਰਦੇ, ਮੇਰੇ ਵਾਂਗੂ ਨਹੀਂ ਡੋਲ ਜਾਂਦੇ, ਉਹ ਅਡੋਲ ਰਹਿੰਦੇ ਨੇ ਜੀਵਨ ਵਿੱਚ। ਅਣਗਿਣਤ ਇਹੋ ਜਿਹੀਆਂ ਗੱਲਾਂ ਸਾਡੇ ਇਤਿਹਾਸ ਵਿੱਚ ਭਰੀਆਂ ਪਈਆਂ ਨੇ। ਗਿਆਨੀ ਦਿੱਤ ਸਿੰਘ ਕਮਾਲ ਦੇ ਯੋਧੇ ਹੋਏ ਨੇ, ਗਿਆਨੀ ਦਿੱਤ ਸਿੰਘ ਵਰਗੇ। ਉਹਨਾਂ ਨੇ ਜਦੋਂ ਵੀ ਕਿਤੇ ਕੋਈ ਗੱਲ ਹੋਣੀ, ਇਤਨਾ ਗੁਰਮਤ ਦਾ ਧਾਰਨੀ, ਸਵਾਮੀ ਦਯਾਨੰਦ, ਤੁਸੀਂ ਦੇਖੋ ਕਦੇ ਇੰਡੀਆ ਚ ਉਹਦੇ ਨਾਂ ਤੇ ਕਿੰਨੇ ਕਿੰਨੇ ਇੰਸਟੀਚਿਊਟ ਉਹਦੇ ਨਾਂ ਤੇ ਚੱਲਦੇ ਨੇ, ਸਵਾਮੀ ਦਯਾਨੰਦ ਦੇ ਨਾਂ ਤੇ। ਸਵਾਮੀ ਦਯਾਨੰਦ ਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਬੜੀ ਟਿੱਪਣੀ ਕੀਤੀ ਸੀ। ਲਾਹੌਰ ਦੀ ਧਰਤੀ ਉੱਤੇ ਗਿਆਨੀ ਦਿੱਤ ਸਿੰਘ ਨਾਲ 3 ਵਾਰੀ ਚਰਚਾ ਹੋਈ ਤੇ 3 ਵਾਰੀ ਚਰਚਾ ਵਿੱਚ ਹਰਾ ਦਿੱਤਾ। 3ਵੀ ਵਾਰੀ ਸਵਾਮੀ ਦਯਾਨੰਦ ਨੇ ਮੱਥੇ ਤੇ ਹੱਥ ਮਾਰ ਕੇ ਗੱਲ ਕਹੀ ਸੀ, ਕਹਿਣ ਲੱਗਿਆ ਮੈਂ ਕਿੱਡੇ ਭੁਲੇਖੇ ਵਿੱਚ ਹੈ, ਮੈਨੂੰ ਲੱਗਦਾ ਸੀ ਮੈਂ ਜਿੱਥੇ ਵੀ ਉਹ ਬੋਲਦਾ ਸੀ ਨਾ, ਜਿਵੇਂ ਅੱਜ ਈਸਾਈ ਦਾ ਈਸਾਈ ਧਰਮ ਦਾ ਪ੍ਰਚਾਰ ਦਾ ਅਸਰ ਹੈ, ਜਿੱਥੇ ਵੀ ਉਹ ਬੋਲਦਾ ਸੀ ਲੋਕ ਕਿਰਪਾਨਾਂ ਲਾ ਕੇ ਰੱਖ ਦਿੰਦੇ ਸੀ, ਲੋਕ ਕੇਸ ਕਟਾ ਲੈਂਦੇ ਜਿੱਥੇ ਸਵਾਮੀ ਦਯਾਨੰਦ ਬੋਲਦਾ ਸੀ। ਉਹਦੀ ਬੋਲਣ ਚ ਬੜੀ ਕਸ਼ਿਸ਼ ਸੀ। ਜਦੋਂ ਗਿਆਨੀ ਦਿੱਤ ਸਿੰਘ ਨੇ ਉਹਦੇ ਨਾਲ ਚਰਚਾ ਕੀਤੀ, ਪਹਿਲੀ ਚਰਚਾ ਵਿੱਚ ਹਰਾਇਆ, ਦੂਜੀ ਚਰਚਾ ਵਿੱਚ ਹਰਾਇਆ, ਜਦੋਂ 3ਜੀ ਚਰਚਾ ਵਿੱਚ ਹਰਾਇਆ, ਉਦੋਂ ਸਵਾਮੀ ਦਯਾਨੰਦ ਨੇ ਮੱਥੇ ਹੱਥ ਮਾਰਿਆ ਸੀ, ਕਹਿਣ ਲੱਗਿਆ ਮੈਂ ਐਵੇਂ ਸੋਚ ਕੇ ਬੈਠ ਗਿਆ ਸੀ ਭਈ ਆਉਣ ਵਾਲੇ ਸਿੱਖ ਦੀ ਤਸਵੀਰ ਕਿਸੇ ਮਿਊਜ਼ੀਅਮ ਚ ਤਾਂ ਦੇਖੋਗੇ, ਪਰ ਪੰਜਾਬ ਦੀ ਧਰਤੀ ਤੇ ਕੋਈ ਸਿੱਖ ਨਹੀਂ ਰਹੇਗਾ, ਮੈਂ ਇੰਨਾ ਪ੍ਰਚਾਰ ਕਰ ਦਿਆਂਗਾ ਕਿਸੇ ਸਿੱਖ ਦੇ ਕੋਲ ਸਿੱਖੀ ਵਾਲਾ ਰੂਪ ਨਹੀਂ ਹੋਵੇਗਾ। ਤੇ ਉਹ ਕਹਿਣ ਲੱਗਿਆ ਜਿਸ ਕੌਮ ਕੋਲ ਗਿਆਨੀ ਦਿੱਤ ਸਿੰਘ ਵਰਗੇ ਵਿਦਵਾਨ ਨੇ, ਸਵਾਮੀ ਦਯਾਨੰਦ ਵਰਗੇ ਲੱਖਾਂ ਪੈਦਾ ਹੋ ਜਾਣ, ਉਹ ਕਦੇ ਗੁਰੂ ਘਰ ਦਾ ਕਦੇ ਵਿਗਾੜ ਨਹੀਂ ਸਕਣਗੇ, ਪਰ ਜਿੰਨਾ ਚਿਰ ਕੋਈ ਸਮਰਪਿਤ ਬਿਰਤੀ ਗਿਆਨੀ ਦਿੱਤ ਸਿੰਘ ਵਰਗੀ ਹੋਵੇ। ਵੇਖੋ ਕਦੇ ਵਿਚਾਰ ਕੇ ਉਹਨਾਂ ਲੋਕਾਂ ਨੇ ਕਿੰਨੀਆਂ ਮੁਸੀਬਤਾਂ ਝੱਲੀਆਂ। ਔਰ ਮੈਨੂੰ ਇੱਕ ਗੱਲ ਹੋਰ ਚੇਤੇ ਆ ਗਈ ਹੈ, ਮੈਂ ਉਹ ਵੀ ਬੇਨਤੀ ਕਰਾਂ ਆਪਣੀਆਂ ਧੀਆਂ ਭੈਣਾਂ। ਦੇਖੋ ਮੈਂ ਹੱਥ ਜੋੜ ਬੇਨਤੀ ਕਰਾਂ, ਮੈਂ ਤੁਹਾਡੇ ਕੋਲ ਮਾਫ਼ੀ ਵੀ ਮੰਗਣਾ, ਜੇ ਤੁਸੀਂ ਗੁਰਮਤ ਦਾ ਲੜ ਪਕੜ ਲਓ ਤਾਂ ਬਹੁਤ ਜਲਦੀ ਤਬਦੀਲੀ ਲਿਆ ਸਕਦੇ ਹੋ। ਤੁਸੀਂ ਮਨਮਤ ਦਾ ਰਾਹ ਪਕੜ ਲਓ ਤੇ ਬਹੁਤ ਜਲਦੀ ਬਰਬਾਦੀ ਦਾ ਕਾਰਨ ਬਣ ਸਕਦਾ। ਬੰਦੇ ਕੋਲ ਇੰਨਾ ਵਕਤ ਨਹੀਂ ਹੁੰਦਾ, ਜਿਹੜੇ ਬਹੁਤੇ ਡੇਰਿਆਂ ਤੇ ਜਾਂਦੇ ਨੇ ਬਹੁਤੀ ਵਾਰੀ ਜਨਾਨੀਆਂ ਦੇ ਮਜਬੂਰ ਕੀਤੇ ਹੋਏ ਜਾਂਦੇ ਨੇ। ਮੈਂ ਬੇਨਤੀ ਕਰਨ ਲੱਗਾ ਸਾਂ, ਗੱਲ ਚੇਤੇ ਆ ਗਈ ਮੈਨੂੰ ਗਿਆਨੀ ਦਿੱਤ ਸਿੰਘ ਤੋਂ। ਇੱਕ ਵਕਤ ਐਸਾ ਵੀ ਸੀ ਜਦੋਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਥਾਂ ਥਾਂ ਦੇ ਉੱਤੇ ਛੋਟੇ ਛੋਟੇ ਮੰਦਰ ਬਣਾ ਕੇ ਉੱਥੇ ਮੂਰਤੀ ਪੂਜਾ ਹੁੰਦੀ ਸੀ। ਦਰਬਾਰ ਸਾਹਿਬ ਦੀਆਂ ਪਰਿਕਰਮਾ ਚ ਹਰਿਮੰਦਰ ਸਾਹਿਬ ਜੀ ਨੂੰ ਆਪਾਂ ਦੂਜੇ ਸ਼ਬਦਾਂ ਚ ਕਹਿੰਦੇ, ਵੈਸੇ ਉਹਦਾ ਅਸਲ ਨਾਂ ਦਰਬਾਰ ਸਾਹਿਬ ਹੈ, ਉੱਥੇ ਮੂਰਤੀ ਪੂਜਾ ਹੁੰਦੀ ਸੀ। ਗੁਰੂ ਕੇ ਪੰਥ ਦਰਦੀਆਂ ਨੇ ਜਾ ਕੇ ਬੀਬੀਆਂ ਨਾਲ ਬੇਨਤੀ ਕੀਤੀ ਔਰ ਦੋ ਬੀਬੀਆਂ ਸਹਿਜਧਾਰੀਆਂ ਵਿੱਚੋਂ, ਇੱਕ ਦਾ ਨਾਂ ਹੈ ਧਨ ਦੇਵੀ, ਇੱਕ ਦਾ ਨਾਂ ਹੈ ਕਿਰਪਾ ਦੇਵੀ, ਉਹ ਦੋ ਬੀਬੀਆਂ ਨੇ ਜਥਾ ਬਣਾਇਆ। ਜਥਾ ਬਣਾ ਕੇ ਉਹਨਾਂ ਨੇ ਪਰਿਕਰਮਾ ਚ ਕੀਰਤਨ ਕਰਨ ਲੱਗੇ ਤੇ ਉੱਥੋਂ ਮੂਰਤੀ ਪੂਜਾ ਹਟਾਈ, ਉਹਨਾਂ ਨਾਲ ਡਟ ਕੇ ਖੜੀਆਂ ਵੀ ਅਸੀਂ ਤੁਹਾਨੂੰ ਮੂਰਤੀ ਪੂਜਾ ਨਹੀਂ ਕਰਨ ਦਿਆਂਗੇ ਇੱਥੇ। ਔਰ ਉਹਨਾਂ ਬੀਬੀਆਂ ਨੇ ਪਲਟਾ ਲਿਆਂਦਾ ਸੀ, ਤੁਹਾਨੂੰ ਵਕਤ ਮਿਲੇ, ਕਿਤਾਬ ਦਾ ਨਾਂ ਹੈ ਸਿੱਖ ਸਰੋਕਾਰ, ਸੰਪਾਦਕ ਦਾ ਨਾਂ ਹੈ ਡਾਕਟਰ ਰੂਪ ਸਿੰਘ, ਸ਼੍ਰੋਮਣੀ ਕਮੇਟੀ ਦੀ ਛਪੀ ਕਿਤਾਬ ਹੈ, ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਕਿੱਡੀ ਵੱਡੀ ਤਬਦੀਲੀ ਲਿਆਂਦੀ ਸੀ, ਕਿਤੇ ਅੱਜ ਵੀ ਬੀਬੀਆਂ ਖਲੋ ਜਾਣ ਵੀ ਜਿਹੜਾ ਸੀ ਗੁਰਦੁਆਰਾ ਸਾਹਿਬ, ਐਵੇਂ ਆ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਇੱਥੇ ਤੁਹਾਡੇ ਇੱਕ ਇੱਕ ਡਾਲਰ ਖੂਨ ਪਸੀਨੇ ਦੀ ਕਮਾਈ ਲੱਗੀ ਹੋਈ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਆਪਣਾ ਕਲੇਜਾ ਵੱਢ ਕੇ ਇੱਥੇ ਲਾਇਆ ਵੀ ਇੱਥੇ ਗੁਰੂ ਦੀ ਗੱਲ ਹੋਵੇ, ਇੱਥੇ ਗੁਰਮਤ ਦੀ ਗੱਲ ਹੋਵੇ, ਜਿਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਫਿਰ ਇੱਥੋਂ ਆਵਾਜ਼ ਗੁਰੂ ਦੀ ਆਵੇ, ਇੱਥੋਂ ਗੱਲ ਗੁਰੂ ਦੀ ਚੱਲੇ, ਕਿਸੇ ਦੇ ਪ੍ਰਭਾਵ ਥੱਲੇ ਹੋਰਾਂ ਦੀ ਗੱਲ ਨਾ ਚੱਲੇ, ਅਸੀਂ ਗੁਰੂ ਚਰਨਾਂ ਨਾਲ ਜੁੜ ਸਕੀਏ। ਔਰ ਤੁਸੀਂ ਹੈਰਾਨ ਹੋਵੋਗੇ, ਉਹ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ, ਗਿਆਨੀ ਦਿੱਤ ਸਿੰਘ ਵਰਗੇ, ਜਿਹਨਾਂ ਨੇ ਅਥਾਹ ਜ਼ੋਰ ਲਾਇਆ ਵੀ ਮਨਮਤ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗੇ, ਕਿੱਡੀ ਬਦਕਿਸਮਤੀ ਹੈ, ਰੋਣਾ ਆਉਂਦਾ ਇਹੋ ਜਿਹੀਆਂ ਗੱਲਾਂ ਦੇਖ ਦੇਖ ਕੇ। ਅਕਾਲ ਤਖਤ ਸਾਹਿਬ ਦੀ ਕਿਤਾਬ ਲਿਖੀ, ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਸੰਦੇਸ਼ ਕਿਤਾਬ ਦਾ ਨਾਂ ਹੈ, ਤੇ ਉਹਦੇ ਚ ਪਹਿਲਾ ਹੁਕਮਨਾਮਾ, ਪਹਿਲਾ ਹੁਕਮਨਾਮਾ ਮਾਰਚ ਦੇ ਮਹੀਨੇ 1887 ਨੂੰ ਗਿਆਨੀ ਦਿੱਤ ਸਿੰਘ ਦੇ, ਗਿਆਨੀ ਗੁਰਮੁਖ ਸਿੰਘ ਦੇ ਖਿਲਾਫ ਹੈ, ਉਹਨੂੰ ਛੇਕਿਆ ਸੀ ਪਹਿਲੀ ਵਾਰੀ 1887 ਵਿੱਚ, ਗਿਆਨੀ ਦਿੱਤ ਸਿੰਘ ਨੂੰ ਛੇਕਿਆ ਸੀ। 1995 ਵਿੱਚ ਦੁਬਾਰੇ ਕੌਮ ਨੇ ਅਹਿਸਾਸ ਕੀਤਾ ਵੀ ਉਸ ਵੇਲੇ ਦੇ ਅਕਾਲ ਤਖ਼ਤ ਦੇ ਨੁਮਾਇੰਦਿਆਂ ਨੇ ਗਲਤ ਫੈਸਲਾ ਲਿਆ ਤੇ 1995 ਚ ਉਹਨੂੰ ਵਾਪਸ ਲਿਆ ਵੀ ਜਿਸ ਬੰਦੇ ਨੇ ਜਾਨ ਕੁਰਬਾਨ ਕਰਕੇ ਉਸ ਵੇਲੇ ਗੁਰਮਤ ਦੇ ਧਾਰਨੀ ਬਣੇ, ਫਰੀਦਕੋਟੀਆਂ ਦਾ ਟੀਕਾ ਲਿਖਿਆ ਹੋਇਆ ਜਿਹੜਾ ਅੱਜ ਵੀ ਬਹੁਮਤ ਦੇ ਨਾਲ ਉਹ ਸਨਾਤਨੀ ਦੇਵੀ ਦੇਵਤਿਆਂ ਦੀ ਗੱਲ ਕਰਦਾ, ਉਸ ਗੁਰਮਤ ਦੇ ਉਸ ਫਰੀਦਕੋਟੀਏ ਟੀਕੇ ਦੇ ਲਈ, ਫਰੀਦਕੋਟ ਟੀਕੇ ਦੇ ਲਈ, ਯਾਦ ਰੱਖੋ ਜੇ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਨੇ ਡਟ ਕੇ ਵਿਰੋਧ ਕੀਤਾ ਸੀ ਵੀ ਇਹ ਗੁਰਮਤ ਦੀ ਵਿਆਖਿਆ ਨਹੀਂ ਕਰਦਾ, ਜਿਹੜਾ ਅੱਜ ਵੀ ਫਰੀਦਕੋਟੀਆਂ ਦਾ ਟੀਕਾ ਬਹੁਤਾ ਸੰਤ ਸਮਾਜ ਵਿਚ ਪੜਿਆ ਜਾਂਦਾ। ਬੜੇ ਦਰਦ ਭਰੀਆਂ ਗੱਲਾਂ ਨੇ, ਕਿੰਨੀਆਂ ਕੁ ਆਪਾਂ ਸਾਂਝੀਆਂ ਕਰੀਏ। ਮੈਂ ਹੱਥ ਜੋੜ, ਜਿੱਥੇ ਵੀ ਕੋਈ ਬੈਠਾ ਸੁਣਦਾ ਉਹਨੂੰ ਮੈਂ ਵਾਸਤਾ ਪਾ ਕੇ ਕਹਿਣਾ, ਉਹਨੂੰ ਮੈਂ ਵਾਸਤਾ ਪਾ ਕੇ ਕਹਿਣਾ, ਉਹ ਗੁਰੂ ਨਾਨਕ ਦੇ ਪੁੱਤਰਾ, ਮਤ ਮਨਮਤ ਦੇ ਖੂਹ ਵਿੱਚ ਡਿੱਗ ਜਾਈ। ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਤੱਕ ਇੱਕ ਵੀ ਗੁਰੂ ਦੱਸ ਦਈ, ਜਿਹਨੇ ਕਿਸੇ ਦੀ ਧੀ ਬੱਤੀ ਨਾਲ, ਜਿਹਨੇ ਕਿਸੇ ਦੀ ਗਰੀਬੀ ਨਾਲ, ਜਿਹਨੇ ਕਿਸੇ ਦੇ ਪੁੱਤ ਧੀਆਂ ਨਾਲ ਇੱਕ ਰਤੀ ਮਾਤਰ ਬੇਈਮਾਨਾ ਕੀਤਾ ਹੋਵੇ, ਉਹਨਾਂ ਦਸਾਂ ਪਾਤਸ਼ਾਹੀਆਂ ਵਿੱਚੋਂ ਲੱਭ ਲਵੀ, ਜੇ ਉਹਨਾਂ ਚੋਂ ਇੱਕ ਵੀ ਬੇਈਮਾਨ ਨਹੀਂ ਹੈ ਫਿਰ ਤੂੰ ਕਿਉਂ ਛੱਡ ਕੇ ਗੁਰੂ ਨਾਨਕ ਦਾ ਪੱਲਾ ਚਲਾ ਗਿਆ, ਤੂੰ ਕਿਉਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚੋਂ ਚਲਾ ਗਿਆ। ਇੱਕ ਬੜੀ ਪਿਆਰੀ ਕਿਤਾਬ ਲਿਖੀ ਹੈ ਜਸਵੰਤ ਸਿੰਘ ਨੇਕੀ ਨੇ, ਬੜਾ ਦਰਦ ਭਰਿਆ ਲਿਖਾ ਰਹੀ ਸੀ ਉਹਨੇ ਕਿਤਾਬ ਲਿਖੀ, ਇੱਕ ਬੜੀ ਪਿਆਰੀ ਕਿਤਾਬ ਦਾ ਨਾਂ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜਾ, ਉਹ ਚੋ ਗੱਲ ਲਿਖਦੇ ਨੇ ਬੜੀ ਕਮਾਲ ਦੀ। ਕਹਿਣ ਲੱਗੇ, ਇੱਕ ਵਾਰੀ ਮੈਂ ਨਿਤਨੇਮ ਕਰਕੇ ਆਪਣੇ ਕਮਰੇ ਚੋਂ ਬਾਹਰ ਨਿਕਲਿਆ, ਅਰਦਾਸ ਕੀਤੀ, ਅਰਦਾਸ ਕਰਕੇ ਬਾਹਰ ਨਿਕਲਿਆ ਤੇ ਮੇਰੇ ਨਾਨਾ ਜੀ ਮੈਨੂੰ ਬਹੁਤ ਗੁੱਸੇ ਹੋਏ, ਬਹੁਤ ਜ਼ਿਆਦਾ ਗੁੱਸੇ ਹੋਏ ਵੀ ਤੂੰ ਪੜ੍ਹਿਆ ਲਿਖਿਆ ਤੂੰ ਇਹ ਗਲਤੀ ਕਿਵੇਂ ਕੀਤੀ। ਇੰਨੀ ਨਾਰਾਜ਼ਗੀ ਉਹਨਾਂ ਨੇ ਜ਼ਾਹਰ ਕੀਤੀ, ਮੈਨੂੰ ਲੱਗਿਆ ਬਹੁਤ ਵੱਡੀ ਮੈਂ ਗਲਤੀ ਕਰ ਬੈਠਾ। ਵਾਰ ਵਾਰ ਮਿਹਨਤ ਕਰਕੇ ਪੁੱਛਿਆ ਵੀ ਮੈਂ ਅੱਗੇ ਨੂੰ ਕੋਈ ਗਲਤੀ ਨਾ ਕਰਾਂ, ਸਮਝਾ ਤਾਂ ਦਿਓ। ਕਹਿੰਦੇ ਅਰਦਾਸ ਵਿੱਚ ਕੀ ਕਹਿੰਦੇ ਸੀ? ਕਹਿੰਦੇ ਮੈਨੂੰ ਨੀ ਖਿਆਲ, ਮੈਂ ਤਾਂ ਉਹੀ ਅਰਦਾਸ ਕੀਤੀ ਜੋ ਲੋਕ ਕਰਦੇ ਨੇ। ਕਹਿੰਦੇ ਨਹੀਂ ਨਹੀਂ ਤੂੰ ਕੀ ਕਹਿ ਰਿਹਾ ਸੀ? ਉਹ ਚਿੱਟੇ ਆਵਾਜ਼ਾਂ ਵਾਲੇ ਆ, ਨੀਲੇ ਦੇ ਆ ਸ਼ਾਹ ਸਵਾਰਾਂ। ਕਹਿਣ ਲੱਗੇ ਗਲਤ ਕੀ ਹੈ? ਉਹ ਕਹਿਣ ਲੱਗੇ ਕੱਲ ਕੋਈ ਵੀ ਬੰਦਾ ਚਿੱਟਾ ਬਾਜ ਰੱਖ ਲੇਗਾ ਉਹ ਚਿੱਟੀਆਂ ਬਾਜਾਂ ਵਾਲਾ ਬਣ ਜਾਏਗਾ, ਕੋਈ ਆਪਣੇ ਘੋੜੇ ਦਾ ਨਾਂ ਨੀਲਾ ਰੱਖ ਲੇਗਾ ਉਹ ਨੀਲੇ ਦਾ ਸ਼ਾਹ ਸਵਾਰ ਬਣ ਜਾਏਗਾ। ਕਹਿਣ ਲੱਗਿਆ ਫਿਰ ਕੀ? ਕਹਿਣ ਲੱਗਿਆ ਜੇ ਕਹਿਣਾ ਹੁੰਦਾ ਇਹ ਕਿਹਾ ਕਰ ਉਹ ਦਸਵੇਂ ਪਾਤਸ਼ਾਹ ਸਰਬੰਸ ਦਾਨੀਆਂ, ਕਿਉਂਕਿ ਚਿੱਟੇ ਬਾਜਾਂ ਵਾਲੇ ਵੀ ਬਣ ਸਕਦਾ ਕੋਈ, ਉਹ ਨੀਲੇ ਘੋੜੇ ਵਾਲਾ ਵੀ ਕੋਈ ਬਣ ਸਕਦਾ, ਸਰਬੰਸ ਦਾਨੀ ਨਹੀਂ ਕਿਸੇ ਨੇ ਬਣਨਾ, ਉਹ ਇੱਕੋ ਹੀ ਹੈ ਤੇ ਇੱਕੋ ਹੀ ਹੈ, ਉਹਦੇ ਬਰਾਬਰ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਜੇ ਤੂੰ ਅੱਜ ਤੋਂ ਬਾਅਦ ਕਹਿਣਾ ਤੇ ਗੁਰੂ ਗੋਬਿੰਦ ਸਿੰਘ ਨੂੰ ਸਰਬੰਸ ਦਾਨੀ ਕਿਹਾ ਕਰ। ਕੌਮਾਂ ਕੋਲ ਬਹੁਤ ਕੁਝ ਹੋ ਸਕਦਾ ਪਰ ਕਿਸੇ ਕੋਲ ਸਰਬੰਸ ਦਾਨੀ ਨਹੀਂ ਹੈ। ਅੱਜ ਲੋੜ ਹੈ ਫਿਰ ਦੁਬਾਰੇ ਆਪਾਂ ਗੁਰੂ ਘਰ ਵੱਲ ਨੂੰ ਮੁੜੀਏ, ਗੁਰੂ ਚਰਨਾਂ ਵਿੱਚ ਮੁੜੀਏ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਗੁਰਮਤ ਤੇ ਡਟ ਕੇ ਪਹਿਰਾ ਦਈਏ ਤੇ ਉਹਨਾਂ ਪ੍ਰਚਾਰਕਾਂ ਦਾ ਸਾਥ ਦਈਏ ਜਿਹੜੇ ਗੁਰਮਤ ਦੀ ਗੱਲ ਕਰਦੇ ਨੇ। ਮੈਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ, ਕੋਈ ਕਿੱਥੇ ਵੀ ਪੜ੍ਹਿਆ ਉਹ ਜਿੱਥੋਂ ਮਰਜ਼ੀ ਪੜ੍ਹਿਆ ਹੋਵੇ, ਪਰ ਜੇ ਉਹ ਅੱਜ ਗੁਰਮਤ ਦਾ ਰਾਹੀ ਹੈ ਤਾਂ ਸਾਨੂੰ ਬਿਨਾਂ ਕਿਸੇ ਵਿਤਕਰੇ ਤੋਂ ਨਾਲ ਖਲੋ ਕੇ ਗੁਰੂ ਦੀ ਆਵਾਜ਼ ਇਸ ਮਨੁੱਖਤਾ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਗੁਰੂ ਘਰ ਦੀ ਇਸ ਵਿਚਾਰ ਤੋਂ ਜਾਣੂ ਹੋਣਾ ਚਾਹੀਦਾ। ਗੁਰੂ ਕਿਰਪਾ ਕਰੇ ਅਸੀਂ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਦਾ ਲਾਹਾ ਲੈ ਸਕੀਏ ਅਤੇ ਗੁਰਦੁਆਰਾ ਸਾਹਿਬ ਬਣਾਇਆ ਤਾਂ ਇਹਦੇ ਵਿੱਚ ਕੋਸ਼ਿਸ਼ ਕਰੀਏ ਵੀ ਇੱਥੇ ਗੁਰੂ ਦੀ ਮੱਤ ਚੱਲੇ, ਮਨ ਮੱਤ ਨਾ ਚੱਲੇ, ਮਨ ਦੀ ਮੱਤ ਨਾ ਚੱਲੇ, ਗੁਰੂ ਦੀ ਮੱਤ ਚੱਲੇ। ਜਿਹੜੇ ਗੁਰਮਤ ਦੇ ਲੜ ਜੁੜ ਜਾਣਗੇ ਫਿਰ ਉਹ ਕਦੇ ਜੀਵਨ ਵਿੱਚ ਠੋਕਰ ਨਹੀਂ ਖਾਣਗੇ, ਬਲਕਿ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਜਾਣਗੇ। ਇੰਨੀਆਂ ਹੀ ਬੇਨਤੀਆਂ ਕਬੂਲ, ਭੁੱਲਾਂ ਨਾ ਚਤਾਰਦੇ ਹੋਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।